ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਦਾ ਨਿੱਘ ਮੰਨ ਰਹੇ ਹੋ। 100 ਗੁਰੂ ਚਰਨਾਂ ਦੇ ਨਾਲ ਜੁੜਨ ਦਾ ਸਬੂਤ ਦਿੰਦੇ ਹੋਏ ਗੱਜ ਕੇ ਫਤਿਹ ਗਜਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਵੱਡਿਆਂ ਭਾਗਾਂ ਦੀ ਨਿਸ਼ਾਨੀ ਇਹੀ ਹੋਇਆ ਕਰਦੀ ਹੈ, ਜਿਸ ਸਮੇਂ ਇਸ ਮਨ ਨੂੰ ਮਨੁੱਖ ਸਰੀਰ ਦੀ ਪ੍ਰਾਪਤੀ ਹੋ ਜਾਵੇ ਔਰ ਮਨੁੱਖ ਸਰੀਰ ਵਿੱਚ ਬੈਠਾ ਇਹ ਮਨ ਜਿਹੜਾ ਹੈ ਗੁਰੂ ਚਰਨਾਂ ਦੇ ਨਾਲ ਜੁੜ ਜਾਏ। ਕਿਉਂਕਿ ਗੁਰੂ ਚਰਨਾਂ ਦੇ ਨਾਲ ਜੁੜਨ ਲਈ ਕੇਵਲ ਤਾਂ ਕੇਵਲ ਇੱਕ ਸਰੀਰ ਹੈ, ਉਹ ਕੇਵਲ ਤਾਂ ਕੇਵਲ ਮਨੁੱਖ ਦਾ ਹੈ। ਇਸ ਸਰੀਰ ਤੱਕ ਪਹੁੰਚਣ ਲਈ ਸਾਡੇ ਇਸ ਮਨ ਨੇ 84 ਦਾ ਗੇੜਾ ਪੂਰਾ ਕੀਤਾ, ਜਦੋਜਹਿਦ ਕੀਤੀ ਹੈ, ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਰਜੋਈਆਂ ਕੀਤੀਆਂ, ਜੇ ਧਿਆਨ ਦੇਈਏ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ, ਕਰਮਹੀਨ ਧਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ। ਇਹ ਆਤਮਾ ਉਸ ਪਰਮਾਤਮਾ ਦੇ ਚਰਨਾਂ 'ਚ ਫਰਿਆਦ ਕਰਦੀ ਹੈ, ਪਿਛਲਿਆਂ ਜਨਮਾਂ ਦੇ ਅੰਦਰ ਬੇਨਤੀਆਂ ਕਰਦੀ ਹੈ ਕਿ ਹੇ ਪਰਮਾਤਮਾ, ਮੇਰੇ ਕਰਮ ਨਹੀਂ ਬਣਦੇ, ਮੇਰੇ ਕਰਮ ਨਹੀਂ ਬਣਦੇ, ਪਰ ਉਹਨਾਂ ਕਰਮਾਂ ਤੋਂ ਸੱਖਣੀ ਮੈਂ ਹੀ ਨਹੀਂ ਹਾਂ, ਪਰ ਤੇਰਾ ਚਰਨਾਂ 'ਚ ਮੈਂ ਬੇਨਤੀ ਕਰਦੀ ਹਾਂ। ਕੈਸੀ ਬੇਨਤੀ ਕਰਦੀ ਹੈ ਕਿ ਹੇ ਪਰਮਾਤਮਾ, ਮੇਰੀ ਵਾਰੀ ਕਦੋਂ ਆਵੇਗੀ, ਤੇਰੇ 'ਚ ਲੀਨ ਹੋਣ ਦੀ ਮੇਰੀ ਵਾਰੀ ਕਦੋਂ ਆਵੇਗੀ, ਮੈਨੂੰ ਇਹ ਸਮਾਂ ਕਦੋਂ ਮਿਲੇਗਾ ਕਿ ਜਦੋਂ ਮੈਂ ਤੇਰੇ 'ਚ ਲੀਨ ਹੋਣ ਜੋਗੀ ਹੋਵਾਂਗੀ। ਫਿਰ ਧਿਆਨ ਦੇਣਾ, ਉਸ ਅਕਾਲ ਪੁਰਖ ਪਰਮਾਤਮਾ ਨੂੰ ਦਇਆ ਆਈ ਇਸ ਮਨ ਦੇ ਉੱਤੇ, ਅਤੇ ਉਸ ਪਰਮਾਤਮਾ ਨੇ ਇਸ ਮਨ 'ਤੇ ਕਿਰਪਾ ਕੀਤੀ ਅਤੇ ਕੀ ਦਿੱਤਾ, ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਈ ਹੈ। ਕਹਿਣ ਲੱਗੇ ਉਸ ਪਰਮਾਤਮਾ ਨੇ ਇਸ ਮਨ ਨੂੰ ਮਨੁੱਖਾ ਸਰੀਰ ਬਖਸ਼ਿਸ਼ ਕਰ ਦਿੱਤਾ, ਇਹ ਕਿਰਪਾ ਦੀ ਨਿਸ਼ਾਨੀ ਹੈ। ਕਿਰਪਾ ਦੀ ਨਿਸ਼ਾਨੀ ਕਿਵੇਂ ਹੈ, ਕਿਰਪਾ ਕਿਸ ਨੂੰ ਕਹਿੰਦੇ ਨੇ, ਕਿਰਪਾ ਉਸ ਸਮੇਂ ਨੂੰ ਕਹਿੰਦੇ ਨੇ ਜਿਸ ਸਮੇਂ ਦੇ ਅੰਦਰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਮਨੁੱਖੀ ਸਰੀਰ ਹੈ, ਮਨੁੱਖੀ ਜੰਮ ਆ, ਇਹਦੇ ਵਿੱਚ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ, ਸਾਡਾ ਧਿਆਨ ਉਹਦੇ ਨਾਲ ਲੱਗ ਸਕਦਾ ਹੈ। ਹੁਣ ਇੱਥੇ ਤਾਂ ਆਪਾਂ ਪਹੁੰਚ ਗਏ, ਹੁਣ ਧਿਆਨ ਦੇਣਾ ਇੱਥੇ ਪਹੁੰਚਿਆਂ ਨੂੰ। ਫਿਰ ਗੁਰਬਾਣੀ ਜਦੋਂ ਪੜ੍ਹਦੇ ਹੋ ਨਾ, ਬੜੇ ਧਿਆਨ ਨਾਲ ਪੜ੍ਹਿਆ ਕਰੋ, ਗੁਰਬਾਣੀ ਉਪਦੇਸ਼ ਹੈ, ਆਪਸੀ ਨੂੰ ਸਮਝਾਉਣਾ ਕਰਦੀ ਹੈ ਗੁਰਬਾਣੀ, ਵੀ ਤੇਰੇ ਮਨ ਦੀ ਅਵਸਥਾ ਕੈਸੀ ਹੋਣੀ ਚਾਹੀਦੀ ਹੈ। ਭਗਤ ਫਰੀਦ ਜੀ ਲਿਖਦੇ ਆ, ਕਹਿੰਦੇ ਫਰੀਦਾ, ਜੇ ਤੈਨੂੰ ਮਨੁੱਖਾ ਜਨਮ ਮਿਲ ਗਿਆ ਨਾ, ਤਾਂ ਕੀ ਕਰ ਫਰੀਦਾ, ਪਾੜ ਪਟੋਲਾ ਧੱਜ ਕਰੀ, ਪਾੜ ਪਟੋਲਾ ਧੱਜ ਕਰੀ, ਕੰਬਲ ਲੜੀ ਪੈ ਰਹੇ ਹੋ, ਜਿੰਨੀ ਵੇਸੀ ਸਹੁੰ ਮਿਲੇ ਸਹੀ ਵੇਸ ਕਰਿਓ। ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਹੇ ਮਨਾ, ਪਾੜ ਪਟੋਲਾ ਧੱਜ ਕਰੀ। ਹੁਣ ਕਹਿਣ ਵਾਲਿਆਂ 'ਤੇ ਕਹਿ ਦਿੱਤਾ, ਕਹਿੰਦੇ ਭਗਤ ਫਰੀਦ ਜੀ ਕਹਿੰਦੇ, ਜਿਹੜੇ ਤੂੰ ਸੋਹਣੇ ਸੋਹਣੇ ਕੱਪੜੇ ਪਾਏ ਨਾ, ਰੇਸ਼ਮੀ ਕੱਪੜੇ ਪਾਏ ਆ, ਪਾੜ ਦੇ ਲੀਰੋ ਲੀਰ ਕਰਦੇ, ਅਤੇ ਕੰਬਲੜੀ ਪੈ ਰਹੇ ਹੋ, ਕਹਿੰਦੇ ਉੱਤੇ ਮਾੜੀ ਜਿਹੀ ਕੰਬਲੀ ਲੈ ਲੈ, ਇਹ ਤਾਂ ਸਰੀਰ ਦੀ ਖੇਡ ਹੋ ਗਈ। ਜੇ ਤੁਸੀਂ ਆਪਣੇ ਰੇਸ਼ਮੀ ਕੱਪੜੇ ਪਾ ਕੇ ਉੱਤੇ ਕੰਬਲੀ ਲੈ ਲਓਗੇ ਤਾਂ ਕਿਹੜੇ ਭਗਤ ਬਣ ਜਾਓਗੇ, ਸੋਚਣ ਵਾਲੀ ਗੱਲ ਹੈ ਨਾ, ਵੀ ਕਿਹੜੇ ਭਗਤ ਬਣ ਜਾਓਗੇ, ਵੀ ਅਸੀਂ ਉੱਤੇ ਕੰਬਲੀ ਲਈ ਆ, ਮਾੜੇ ਜਿਹੇ ਕੱਪੜੇ, ਗੰਦੇ ਕੱਪੜੇ ਪਾਏ ਆ, ਪਾਟੇ ਪਾਏ ਆ, ਅਤੇ ਲੋਕ ਭਗਤ ਕਹਿਣ ਲੱਗ ਪੈਣਗੇ, ਗੁਰੂ ਰੂਪ ਪਿਆਰੀ ਸਾਧ ਸੰਗਤ ਲਈ। ਫਿਰ ਫਰੀਦ ਜੀ ਕਹਿੰਦੇ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ। ਦੱਸੋ, ਧਿਆਨ ਦੇਣਾ ਹਰ ਗੱਲ ਦੇ ਉੱਤੇ, ਭਗਤ ਫਰੀਦ ਜੀ ਆਪ ਹੀ ਕਹਿਣ ਰਹੇ ਨੇ, ਕਹਿੰਦੇ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਕਹਿੰਦੇ ਮੈਂ ਕਾਲੇ ਕੱਪੜੇ ਪਾਲੇ ਸਰੀਰ 'ਤੇ, ਪਰ ਲੋਕਾਂ ਨੂੰ ਥੋੜ੍ਹੀ ਪਤਾ ਸੀ ਕਾਲਾ ਮੈਂਡਾ ਵੇਸ, ਕਹਿੰਦੇ ਮੇਰੇ ਅੰਦਰਲਾ ਵੇਸ ਵੀ ਕਾਲਾ ਹੀ ਹੈ, ਅੰਦਰਲੇ ਮਨ ਜਿਹੜਾ ਵੇਸ ਹੈ ਨਾ, ਉਹ ਵੀ ਕਾਲਾ ਹੀ ਹੈ, ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਕਹਿੰਦੇ ਮੈਂ ਗੁਨਾਹਾਂ ਦਾ ਭਰਿਆ ਫਿਰਨ ਡਿਆ। ਅਤੇ ਲੋਕ ਕਹੇ ਦਰਵੇਸ, ਆਂਦਾ ਜਿੱਧਰ ਦੀ ਲੰਘਦਾ ਲੋਕ ਮੱਥੇ ਟੇਕਦੇ ਫਿਰਦੇ, ਕਹਿੰਦਾ ਤੂੰ ਕੋਈ ਫਕੀਰ ਲੱਗਦਾ। ਭਗਤ ਬਰੀਦ ਜੀ ਕਹਿੰਦੇ, ਬਾਹਰਲੇ ਕੱਪੜੇ ਵੇਖ ਕੇ ਲੋਕ ਫਕੀਰ ਕਹਿਣ ਲੱਗ ਪੈਂਦੇ ਆ, ਕੋਈ ਮਹਾਂਪੁਰਖ ਕਹਿਣ ਲੱਗ ਪੈਂਦੇ, ਕੋਈ ਭਗਤ ਕਹਿਣ ਲੱਗ ਪੈਂਦੇ, ਕਹਿੰਦੇ ਪਰ ਇਹਨਾਂ ਦੀ ਗੱਲਬਾਤ ਕੋਈ ਨਹੀਂ ਹੈਗੀ। ਫਿਰ ਉਹਨਾਂ ਨੇ ਕਿਹਾ, ਪਾੜ ਪਟੋਲਾ ਧੱਜ ਕਰੀ। ਹੁਣ ਪਾੜ ਪਟੋਲਾ ਦਾ ਕੀ ਮਤਲਬ, ਪਟੋਲਾ ਕਹਿੰਦੇ ਨੇ ਰੇਸ਼ਮੀ ਕੱਪੜੇ ਨੂੰ, ਸੋਹਣੇ ਕੱਪੜੇ ਨੂੰ ਪਟੋਲਾ ਕਹਿੰਦੇ ਆ, ਠੀਕ ਹੈ, ਹੁਣ ਧਿਆਨ ਦੇਣਾ। ਗੁਰੂ ਜੀ ਕਹਿਣ ਲੱਗੇ, ਪਹਾੜ ਪਟੋਲਾ ਧੱਜ ਕਰੀ, ਧੱਜ ਦਾ ਮਤਲਬ ਲੀਰੋ ਲੀਰ ਕਰਦੇ। ਭਗਤ ਫਰੀਦ ਜੀ ਮਨ ਦੀ ਅਵਸਥਾ ਦੱਸਣ ਲੱਗੇ, ਕਹਿੰਦੇ ਮਨਾ ਉਹ ਜਿਹੜੇ ਤੂੰ ਆਪਣੇ ਮਨ ਦੇ ਵਿੱਚ ਨਾ ਸੰਸਾਰ ਦੀਆਂ ਸੰਸਾਰਿਕ ਸੁੱਖਾਂ ਨੂੰ ਧਾਰ ਕੇ ਬੈਠਾ ਨਾ, ਵੀ ਇਹ ਬੜੇ ਕੰਮ ਦੇ ਨੇ, ਆਹ ਵੀ ਮਿਲ ਜੇ, ਆਹ ਵੀ ਮਿਲ ਜੇ, ਕਹਿੰਦੇ ਇਹ ਪਟੋਲਾ ਆ, ਲੀਰੋ ਲੀਰ ਕਰਦੇ, ਤੇਰੇ ਕਿਸੇ ਕੰਮ ਦੇ ਨਹੀਂ ਹੈਗੇ। ਅਸਲੀ ਆ ਜੇ ਪਹਾੜ ਪਟੋਲਾ ਧੱਜ ਕਰੀ, ਕਹਿੰਦੇ ਆਪਣੇ ਮਨ ਦੀਆਂ ਖਾਹਿਸ਼ਾਂ ਤ੍ਰਿਸ਼ਨਾਵਾਂ ਜਿਹੜੀਆਂ ਸੰਸਾਰੀ ਸੁੱਖਾਂ ਮਗਰ ਭੱਜਾ ਫਿਰਦਾ ਨਾ, ਇਹ ਲੀਰੋ ਲੀਰ ਕਰਦੇ, ਕਹਿੰਦੇ ਇਹਨਾਂ ਦਾ ਫਾਇਦਾ ਕੋਈ ਨਹੀਂ, ਕੰਬਲ ਲੜੀ ਪੈ ਰਹੇ ਹੋ। ਕਹਿੰਦੇ ਮਾੜੀ ਜੀ ਕੰਬਲੀ ਲੈ ਲਾ, ਸਰੀਰ ਦੀ ਗੱਲ ਨਹੀਂ ਕੀਤੀ, ਕੰਬਲੜੀ ਦਾ ਮਤਲਬ ਹੋਇਆ ਨਿਮਰਤਾ, ਗਰੀਬੀ ਸੁਭਾਅ। ਕਹਿੰਦੇ ਆਪਣੇ ਮਨ 'ਚ ਗਰੀਬੀ ਸੁਭਾਅ ਪੈਦਾ ਕਰ, ਨਿਮਰਤਾ ਪੈਦਾ ਕਰ, ਇਹਨਾਂ ਸੰਸਾਰ ਦੇ ਸੁੱਖਾਂ ਮਗਰ ਨਾ ਭੱਜ ਫਿਰ, ਇਹ ਪਟੋਲੇ ਵਰਗੇ ਨੇ, ਇਹਨਾਂ ਨੂੰ ਲੀਰੋ ਲੀਰ ਕਰਦੇ, ਅਤੇ ਨਿਮਰਤਾ ਰੱਖ, ਗਰੀਬੀ ਸੁਭਾਅ ਰੱਖ। ਇਹਨੂੰ ਕਹਿੰਦੇ ਕੰਬਲੀ ਪਾਉਣੀ, ਕੰਬਲੜੀ ਪੈ ਰਹੇ ਹੋ, ਜਿੰਨੀ ਵੇਸੀ ਸੌ ਮਿਲੇ। ਆਂਦਾ ਜਿਸ ਵੇਸ ਦੇ ਵਿੱਚ ਪਰਮਾਤਮਾ ਮਿਲਦਾ ਸਹੀ ਵੇਸ ਕਰਿਓ, ਆਂਦਾ ਉਹੀ ਵੇਸ ਕਰ ਅਤੇ ਪਰਮਾਤਮਾ ਗਰੀਬੀ ਸੁਭਾਅ 'ਚ ਮਿਲਦਾ ਜੇ, ਪਰਮਾਤਮਾ ਅਮੀਰੀ ਸੁਭਾਅ 'ਚ ਨਹੀਂ ਜੇ ਮਿਲਦਾ। ਗੁਰੂ ਜੀ ਨੇ ਸਮਝਾਉਣਾ ਕਰਤਾ ਭਗਤ ਫਰੀਦ ਜੀ ਨੇ। ਹੁਣ ਭਗਤ ਫਰੀਦ ਜੀ ਦੀ ਪੰਗਤੀ ਨੂੰ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ ਇਸ ਸੰਸਾਰ ਦੇ ਉੱਤੇ ਜਦੋਂ ਵਿਚਰੇ, ਸੰਸਾਰ ਦੇ ਵਿੱਚ ਵਿਚਰੇ, ਸੰਸਾਰ ਨੂੰ ਵੇਖਿਆ, ਸੰਸਾਰ ਨੂੰ ਪਰਖਿਆ। ਦੇਖੋ ਇੱਕ ਗੱਲ ਯਾਦ ਰੱਖਣੀ ਹੈ, ਰੱਬ ਦੇ ਪਿਆਰੇ ਜਿੰਨੇ ਵੀ ਹੈ, ਜਦੋਂ ਕਿਸੇ ਨੂੰ ਗੱਲ ਸਮਝਾਉਣ ਲੱਗਦੇ ਆ ਨਾ, ਅਤੇ ਉਹ ਕਦੀ ਵੀ ਜ਼ਿੰਦਗੀ ਵਿੱਚ ਕਿਸੇ ਦੀ ਸੁਣੀ ਸੁਣਾਈ ਗੱਲ ਨਹੀਂ ਸਮਝਾਉਂਦੇ। ਜਿਹੜਾ ਬੰਦਾ ਸੁਣੀ ਸੁਣਾਈ ਗੱਲ ਸਮਝਾਉਂਦਾ ਨਾ, ਜਾਂ ਕਿਤੋਂ ਪੜ੍ਹ ਕੇ ਆ ਗਿਆ ਅਤੇ ਉਹ ਗੱਲ ਸਮਝਾਉਣ ਲੱਗ ਪਿਆ, ਕਦੀ ਵੇਖਣਾ ਉਹਨੂੰ ਆਪਾਂ ਮਹਾਂਪੁਰਖ ਨਹੀਂ ਕਹਿੰਦੇ, ਕਿਉਂਕਿ ਮਹਾਂਪੁਰਖ ਲਫ਼ਜ਼ ਬੜਾ ਵੱਖਰਾ ਹੈ। ਗੁਰਬਾਣੀ ਵਿੱਚ ਆਉਂਦੀ ਹੈ ਪੰਗਤੀ, ਇਹ ਬਾਣੀ ਮਹਾਂਪੁਰਖ ਕੀ, ਇਹਦਾ ਮਤਲਬ ਇਹ ਬਾਣੀ, ਇਹ ਵਿਚਾਰ ਜਿਹੜੇ ਨੇ ਨਾ, ਇਹ ਕਿਸੇ ਮਹਾਂਪੁਰਖ ਦੇ ਨੇ। ਮਹਾਂਪੁਰਖ ਕੌਣ ਆ? ਵੀ ਜਿਹਦੇ ਅੰਦਰ ਸੰਸਾਰ ਦਾ ਮੋਹ ਖਤਮ ਹੋ ਚੁੱਕਾ, ਅੰਦਰ ਬ੍ਰਹਮ ਗਿਆਨ ਉਜਾਗਰ ਹੋ ਚੁੱਕਾ, ਉਹ ਮਹਾਂਪੁਰਖ ਆ। ਠੀਕ ਹੈ, ਧਿਆਨ ਦੇਣਾ, ਪੁਰਖ ਤੇ ਪਰਮਾਤਮਾ ਵੀ ਹੈ। ਅਤੇ ਉਹਨਾਂ ਪੁਰਖਾਂ ਦੇ ਅੱਗੇ ਜਿਹਨਾਂ ਅੰਦਰ ਗਿਆਨ ਬ੍ਰਹਮ ਗਿਆਨ ਹੈ, ਉਹਨਾਂ ਅੱਗੇ ਮਹਾਂ ਲੱਗ ਗਿਆ, ਕਹਿੰਦੇ ਮਹਾਂਪੁਰਖ। ਇਹ ਬਾਣੀ ਮਹਾਂਪੁਰਖ ਕੀ, ਹੁਣ ਮਹਾਂ ਅੱਖਰ ਕਿਉਂ ਲੱਗਾ? ਕਿਉਂਕਿ ਜਿਸ ਪ੍ਰਾਣੀ ਨੂੰ ਉਸ ਪਰਮਾਤਮਾ ਦੀ ਸੋਝੀ ਆ ਜਾਂਦੀ ਹੈ, ਉਹਦੇ ਅੱਗੇ ਮਹਾਂ ਅੱਖਰ ਲੱਗ ਗਿਆ। ਮਹਾਂ ਦਾ ਕੌਣ ਆ? ਵੀ ਮਹਾਨ ਯੋਧਾ ਹੈ, ਇਹਨੇ ਬੜੀ ਮਿਹਨਤ ਕੀਤੀ ਆ, ਜਿਹਨੇ ਉਸ ਪੁਰਖ ਦੀ ਪਛਾਣ ਕੀਤੀ ਆ, ਇਹ ਮਹਾਂ ਹੋ ਗਿਆ ਹੈ, ਰੂਪ ਉਹਦਾ ਹੀ ਹੋ ਗਿਆ ਹੈ, ਤਾਂ ਅੱਗੇ ਮਹਾਂ ਲੱਗ ਗਿਆ ਇਹਨੇ, ਇੰਨੀ ਮਿਹਨਤ ਕੀਤੀ ਆ, ਜਦੋਂ ਜਦ ਕੀਤੀ ਆ, ਅਤੇ ਇਹ ਹੈ ਤਾਂ ਪੁਰਖ ਵਿੱਚ ਪੁਰਖ ਮਿਲ ਕੇ ਪੁਰਖ ਬਣ ਗਿਆ, ਪਰ ਇਹ ਮਹਾਂ ਆ, ਜਿਹਨੇ ਬੜੀ ਮਹਾਨਤਾ ਖੱਟੀ ਹੈ, ਜਿਹਨੇ ਬੜੀ ਮਿਹਨਤ ਕੀਤੀ ਹੈ, ਅਤੇ ਇਹਨੇ ਬਹੁਤ ਜਦੋਂ ਜਦ ਕੀਤੀ ਅਤੇ ਪੁਰਖ ਤੱਕ ਪਹੁੰਚਣਾ ਕੀਤਾ, ਇਹ ਮਹਾਂਪੁਰਖ ਹੋ ਗਿਆ। ਸੋ ਧਿਆਨ ਦੇਣਾ, ਗੁਰੂ ਜੀ ਕਹਿਣ ਲੱਗੇ ਵੀ ਅਸਲ ਦੇ ਵਿੱਚ ਜਿਹੜੀ ਗੁਰਬਾਣੀ ਹੈ ਨਾ, ਇਹ ਮਹਾਂਪੁਰਖ ਦੀ ਹੈ। ਕਹਿੰਦਾ ਭਾਵੇਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਨੇ ਨਾ, ਜਿਹੜਾ ਪ੍ਰਕਾਸ਼ ਆ, ਇਹ ਉਹਨਾਂ ਦਾ ਆ ਜਿਨ੍ਹਾਂ ਨੇ ਜਦੋ ਜਹਿਦ ਕਰਕੇ ਉਸ ਪੁਰਖ ਤੱਕ ਪਹੁੰਚਣਾ ਕੀਤਾ ਆ, ਉਹਨਾਂ ਦੀ ਦਾਤ ਆ ਇਹ। ਅਤੇ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਭੋਲਿਆ ਮਨਾ, ਵੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰਕੇ ਦੇਖ, ਵੀ ਇਹ ਉਪਦੇਸ਼ ਤਾਂ ਉਹੀ ਦੇ ਸਕਦਾ ਹੈ ਜਿਹਨੇ ਇਸ ਸੰਸਾਰ ਦੇ ਵਿੱਚ ਘਲਣਾ ਘਲੀ ਹੈ, ਇਸ ਸੰਸਾਰ ਨੂੰ ਤੋਲਿਆ ਹੈ। ਧਿਆਨ ਦੇਣਾ, ਕਿਸੇ ਬੰਦੇ ਨੇ ਦਾਣੇ ਤੋਲੇ, ਉਹ ਦਾਣੇ ਸਨ ਬੋਰੀ ਦੇ ਵਿੱਚ ਕੋਈ 80 ਕਿਲੋ। ਕੋਈ ਸੱਜਣ ਆਇਆ, ਦੂਜਾ ਚੁਕਾਉਣ ਲੱਗਾ, ਕਹਿੰਦਾ ਚੁੱਕ ਲਾ ਚੁੱਕ ਲਾ ਬੋਰੀਆਂ, 2 ਬੋਰੀਆਂ ਚੁੱਕ ਲਾ, 100-100 ਕਿਲੋ ਦੀਆਂ, ਕੁਇੰਟਲ ਦੀਆਂ 2 ਬੋਰੀਆਂ ਚੁੱਕ ਲਾ, ਦੋਨੋਂ ਸੀਤੀਆਂ ਸੀ, ਕਹਿੰਦਾ ਚੁੱਕ ਲਾ। ਉਹਦਾ ਸੱਜਣ ਜਿਹਨੇ ਤੋਲੇ ਸੀ, ਉਹਨੂੰ ਕਹਿੰਦਾ ਗੱਲ ਸੁਣੋ, ਐਵੇਂ ਨਾ ਝੂਠ ਬੋਲੀ ਜਾ, ਆ ਜਿਹੜੀ ਬੋਰੀ ਆ ਨਾ, ਇਹ 80 ਕਿਲੋ ਦੀ ਆ। ਕਹਿੰਦਾ ਉਹ ਕਿਵੇਂ? ਕਹਿੰਦਾ ਮੈਂ ਤੋਲੀਆਂ ਨੇ, ਮੇਰੇ ਹੱਥ 'ਚੋਂ ਲੰਘੀਆਂ ਨੇ, 80 ਕਿਲੋ ਦੀ ਆ। ਉੱਦਾਂ ਸੀਤੀ ਵੇਖ ਕੇ ਨਾ ਤੂੰ ਚੁਕਾਈ ਜਾਣਦੇ, 100-100 ਕਿਲੋ ਦਾ ਹਿਸਾਬ ਨਾ, 80 ਕਿਲੋ ਆ। ਇਹਦਾ ਮਤਲਬ ਉਹਨੇ ਤੋਲਿਆ, ਤਜਰਬਾ ਕੀਤਾ ਅਤੇ ਉਹਨੇ 80 ਕਿਲੋ ਕਹਿ ਦਿੱਤਾ। ਸੋ ਧਿਆਨ ਕਰਨਾ, ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਇਸ ਜੀਵਨ ਨੂੰ ਤੋਲਿਆ ਹੋਇਆ ਹੈ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਅਤੇ ਜੇ ਨਾਨਕ ਇਸ ਜੱਗ ਨੂੰ ਤੋਲਦਿਆਂ ਹੋਇਆਂ ਸਮਝਾਉਣ ਲੱਗੇ, ਉਸ ਪੰਕਤੀ ਨਾਲ ਜੁੜਦੇ ਹੋਏ ਭਗਤ ਫਰੀਦ ਜੀ, ਜਿਹੜੀ ਆਪਾਂ ਪੰਕਤੀ ਪੜ੍ਹੀ ਹੈ, ਫਰੀਦਾ ਪਾੜ ਪਟੋਲਾ ਤਾਂ ਜੇ ਕਰੀ, ਕੰਬਲੜੀ ਪੈ ਰਹੇ ਹੋ। ਉਸ ਚੀਜ਼ ਨੂੰ ਉਹਨਾਂ ਨੇ ਮੁੱਖ ਰੱਖਦਿਆਂ ਹੋਇਆਂ ਇਸ ਸੰਸਾਰ ਨੂੰ ਉਪਦੇਸ਼ ਦੇਣਾ ਕੀਤਾ। ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆਂ ਦੇ ਅੰਦਰ ਕੀ ਕਹਿਣ ਲੱਗੇ, ਕਹਿੰਦੇ ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। ਦੇਖੋ ਉਹਨਾਂ ਨੇ ਜੋਗੀ ਨੂੰ ਮੁੱਖ ਰੱਖ ਲਿਆ। ਕਿਹਨੂੰ ਮੁੱਖ ਰੱਖ ਲਿਆ? ਜੋਗੀ ਨੂੰ। ਆ ਜਿਹੜੇ ਜੋਗੀ ਨਹੀਂ ਤੁਰੇ ਫਿਰਦੇ ਕੰਨਾਂ 'ਚ ਮੁੰਦਰਾਂ ਪਾਈਆਂ ਹੁੰਦੀਆਂ ਅਤੇ ਬੀਣ ਵਜਾਉਂਦੇ ਫਿਰਦੇ, ਇਹਨਾਂ ਨੂੰ ਮੁੱਖ ਰੱਖ ਲਿਆ। ਮੁੱਖ ਉਹੀ ਰੱਖਿਆ ਉਹਨਾਂ ਨੇ ਵੀ ਅਸੀਂ ਭੇਸ ਕਿਹੜਾ ਕਰੀ ਫਿਰਦੇ ਹਾਂ, ਭੇਸ ਕਰਨਾ ਕਿਹੜਾ ਸੀ। ਅਤੇ ਕੀ ਕਹਿਣ ਲੱਗੇ, ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ। ਕਹਿੰਦੇ ਗੱਲ ਸੁਣ ਵੀ ਜੋਗੀ, ਵੀ ਆ ਤੂੰ ਕੱਚ ਦੀਆਂ ਮੁੰਦਰਾਂ 'ਤੇ ਪਾਈਆਂ ਸਰੀਰ ਦੇ ਉੱਤੇ, ਬੜਾ ਸੋਹਣਾ ਲੱਗਣ ਡਿਆ ਤੁਰਿਆ ਫਿਰਨ ਡਿਆ, ਤੈਨੂੰ ਲੋਕ ਕਹਿੰਦੇ ਜੋਗੀ ਆ ਗਏ, ਜੋਗੀ ਆ ਗਿਆ, ਜੋਗੀ ਆ ਗਿਆ, ਜੋਗੀ ਆ ਗਿਆ। ਕਹਿੰਦੇ ਯਾਰ ਗੱਲ ਸੁਣ, ਜੇ ਕਿਤੇ ਇਹਨਾਂ ਦੀ ਥਾਂ ਸਰਮੇ ਦੀਆਂ ਮੁੰਦਰਾਂ, ਸਰਮੇ ਕਿਹਨੂੰ ਕਹਿੰਦੇ ਆ? ਉੱਦਮ ਕਰਨਾ, ਮਿਹਨਤ ਕਰਨੀ, ਉਹਨੂੰ ਸ਼ਰਮ ਕਹਿੰਦੇ ਆ। ਬਾਣੀ ਦੇ ਅੰਦਰ ਆਪ ਜੀ ਨੇ ਜਦੋਂ ਸ਼ਰਮ ਅੱਖਰ ਪੜ੍ਹਨ, ਆਓ ਆਪ ਜੀ ਨੂੰ ਤਜਰਬਾ ਦੱਸਦੇ ਆ, ਸ਼ਰਮ ਅੱਖਰ ਨੂੰ ਉੱਦਮ ਕਿਉਂ ਕਹਿੰਦੇ, ਮਿਹਨਤ ਕਿਉਂ ਕਹਿੰਦੇ? ਆਪ ਜੀ ਤਜਰਬਾ ਕਰਕੇ ਦੇਖਿਓ, ਆਪ ਧੀਆਂ ਪੁੱਤਾਂ ਵਾਲੇ ਹੋ। ਬੱਚਾ ਸਵੇਰੇ ਨਾ ਉੱਠੇ ਅਤੇ ਆਪ ਆਪਣੇ ਬੱਚੇ ਨੂੰ ਜ਼ਰੂਰ ਕਹਿੰਦੇ ਹੋ, ਉਹ ਸ਼ਰਮ ਕਰ 8 ਵਜੇ, ਜ਼ਰੂਰ ਮੂੰਹ 'ਚੋਂ ਨਿਕਲਦਾ ਸ਼ਰਮ ਕਰ ਮੂੰਹ 8 ਵਜੇ। ਇਹਦਾ ਮਤਲਬ ਸ਼ਰਮ ਕਰਨਾ ਮਤਲਬ ਵੀ ਉੱਦਮ ਕਰ ਵੀ 8 ਵਜੇ ਕਹਿੰਦੇ। ਤਜਰਬੇ 'ਚ ਲੈ ਕੇ ਆਉਣੀਆਂ ਗੱਲਾਂ ਸਾਰੀਆਂ, ਬੜਾ ਆਨੰਦ ਆਉਂਦਾ ਹੈ। ਗੁਰਬਾਣੀ ਜਿਹੜੀ ਹੈ ਨਾ, ਇੱਕ ਗੱਲ ਯਾਦ ਰੱਖਿਓ, ਗੁਰੂ ਸਾਹਿਬਾਨ ਨੇ ਜਿਹੜਾ ਜੀਵਨ ਤੁਸੀਂ ਹੰਡਾਉਣ ਡੇ ਹੋ ਨਾ, ਇਹ ਜੀਵਨ ਗੁਰੂ ਜੀ ਨੇ ਹੰਡਾਇਆ। ਇਸ ਜੀਵਨ 'ਚੋਂ ਲੰਘਦਿਆਂ ਲੰਘਦਿਆਂ ਤਜਰਬੇ ਕਰ ਕਰਕੇ ਤੁਹਾਡੇ ਵਾਲੀਆਂ ਗੱਲਾਂ ਉਹੀ ਲਿਖੀਆਂ ਜਿੱਦਾਂ ਤੁਹਾਡੇ ਮਨ 'ਚ ਆਉਂਦਾ, ਜਿੱਦਾਂ ਤੁਸੀਂ ਜ਼ਿੰਦਗੀ 'ਚ ਗੁਜ਼ਾਰਦੇ ਹੋ, ਉੱਦਾਂ ਦਾ ਇੱਕ ਜੀਵਨ ਗੁਜ਼ਾਰ ਕੇ ਉਹਨਾਂ ਤੁਹਾਨੂੰ ਸਮਝਾਉਣਾ ਕੀਤਾ। ਕਹਿੰਦੇ ਸਰਮੇ ਦੀਆਂ ਮੁੰਦਰਾਂ, ਮੁੰਦਰਾਂ ਕਿ ਦੋਵਾਂ ਕੰਨਾਂ 'ਚ ਪਾਈਆਂ, ਹੈ ਨਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਉਹ ਭਾਈ ਹੁਣ ਦੋ ਮੁੰਦਰਾਂ ਬਰਾਬਰ ਦੀਆਂ ਪਾਈਆਂ ਹੁੰਦੀਆਂ, ਸੋਹਣਾ ਲੱਗਦਾ ਬੰਦਾ। ਅਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਜੋਗੀ ਵੀ ਤੂੰ ਆਪਣੇ ਅਸਲੀ ਜੋਗੀ 'ਤੇ ਮਨ ਹੀ ਹੈ ਨਾ, ਤਨ 'ਤੇ ਜੋਗੀ ਹੋ ਹੀ ਨਹੀਂ ਸਕਦਾ, ਜੋਗੀ 'ਤੇ ਮਨ ਹੈ। ਕਹਿੰਦੇ ਹੇ ਮਨ, ਵੀ ਇੱਕ ਕੰਮ ਕਰ, ਕਿਹੜਾ ਕੰਮ ਕਰ? ਵੀ ਉੱਦਮ ਦੀਆਂ ਮੁੰਦਰਾਂ ਪਾ, ਮਿਹਨਤ ਦੀਆਂ ਮੁੰਦਰਾਂ ਪਾ ਆਪਣੇ ਅੰਦਰ। ਕੈਸੀਆਂ ਮੁੰਦਰਾਂ ਪਾ? ਵੀ ਉਸ ਪਰਮਾਤਮਾ ਦੇ ਮਿਲਾਪ ਲਈ ਕੋਈ ਮਿਹਨਤ ਕਰਿਆ ਕਰ, ਕੋਈ ਉੱਦਮ ਕਰਿਆ ਕਰ। ਕਹਿੰਦਾ ਕਿਵੇਂ? ਕਹਿੰਦਾ ਵੀ ਇੱਦਾਂ ਵੀ ਰਹਿਣਾ ਜੱਗ 'ਚ ਹੀ ਹੈ, ਰਹਿਣਾ ਤੂੰ ਜੱਗ 'ਚ ਹੀ ਹੈ, ਹੈ ਨਾ। ਕਹਿੰਦਾ ਫਿਰ ਇਹ ਜੱਗ ਵਿੱਚ ਰਹਿ ਕੇ ਜੱਗ ਦੀ ਵੀ ਉੱਦਮ ਕਰ ਅਤੇ ਰੱਬ ਦੇ ਮਿਲਾਪ ਦੀ ਵੀ ਉੱਦਮ ਕਰ, ਕਿਰਤ ਦੀ ਉੱਦਮ ਵੀ ਕਰ ਅਤੇ ਪਰਮਾਤਮਾ ਦੇ ਨਾਮ ਦੀ ਸ਼ਬਦ ਦੀ ਉੱਦਮ ਵੀ ਕਰ, ਦੋਵੇਂ ਪਾਸੇ ਉੱਦਮ ਕਰ। ਇਹ ਨਹੀਂ ਵੀ ਕਿਰਤ ਛੱਡ ਦੇਣੀ ਹੈ, ਦੋਵੇਂ ਮੁੰਦਰਾਂ ਬਰਾਬਰ ਦੀਆਂ ਪਾ। ਇਹਦਾ ਮਤਲਬ ਜੱਗ ਵੱਲ ਵੀ ਧਿਆਨ ਰੱਖ ਅਤੇ ਰੱਬ ਵੱਲ ਵੀ ਧਿਆਨ ਰੱਖ। ਸਰਮੇ ਦੀਆਂ ਮੁੰਦਰਾਂ ਕੰਨੀ ਪਾਏ ਜੋਗੀ, ਖਿੰਥਾ ਕਰ ਤੂੰ ਦਇਆ। ਖਿੰਥਾ ਪਤਾ ਕਿਹਨੂੰ ਕਹਿੰਦੇ? ਆਪ ਜੀ ਨੇ ਦੇਖਿਆ ਹੋਣਾ, ਜਿਹੜੇ ਜੋਗੀ ਤੁਰੇ ਫਿਰਦੇ ਆ ਉਹਨਾਂ ਨੂੰ ਨਾ ਆਪਣੇ ਮੋਢੇ 'ਤੇ ਇੱਕ ਥੈਲੀ ਜਿਹੀ ਪਾਈ ਹੁੰਦੀ ਹੈ, ਲਟਕਾਈ ਹੁੰਦੀ ਹੈ ਸਾਈਡ ਦੇ ਉੱਤੇ। ਨਿਹੰਗ ਸਿੰਘ ਵੀ ਪਾਉਂਦੇ, ਉਹਨੂੰ ਖਿੰਥਾ ਕਹਿੰਦੇ। ਉਹਨਾਂ ਨੇ ਕਿਉਂ ਪਾਈ ਹੁੰਦੀ ਹੈ? ਉਹਦੇ ਵਿੱਚ ਰੋਜ਼ਮਰਾ ਦਾ ਸਮਾਨ ਪਾਇਆ ਹੁੰਦਾ ਉਹਨਾਂ ਨੇ, ਹੈ ਨਾ। ਗਲਾਸ ਪਾਇਆ, ਥਾਲੀ ਪਾਈ ਆ, ਚਮਚਾ ਪਾਇਆ, ਕੰਘੀ ਪਾਈ ਆ, ਹੋਰ ਸਮਾਨ ਇੱਦਾਂ ਦਾ ਉਹਨਾਂ ਨੇ ਰੋਜ਼ਮਰਾ ਦਾ ਸਮਾਨ ਪਾਇਆ, ਜਿਹੜੀ ਚੀਜ਼ ਦੀ ਲੋੜ ਪੈਂਦੀ ਉਹ ਪਾ ਲੈਂਦੇ ਨੇ ਉਹ। ਅਤੇ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਕੀ ਕਹਿੰਦੇ? ਖਿੰਥਾ ਕਰ ਤੂੰ ਦਇਆ। ਕਹਿੰਦੇ ਜਿੱਦਾਂ ਉਹ ਜੋਗੀ ਉਹ ਥੈਲੀ ਜਿਹੀ ਪਾਈ ਫਿਰਦੇ, ਉਹ 'ਚ ਸਮਾਨ ਪਾਉਂਦੇ ਆ ਜਿਹੜਾ ਨਾਲ ਉਹਨਾਂ ਨੂੰ ਚਾਹੀਦਾ ਰੋਜ਼ ਵਾਸਤੇ। ਕਹਿੰਦੇ ਜਿੱਦਣ ਤੇਰੇ ਮਨ 'ਚ ਦਇਆ ਆ ਗਈ, ਸਮਝ ਲਾ ਤੂੰ ਝੋਲੀ ਉਹ ਖਿੰਥਾ ਪਾ ਲਈ ਆ। ਕਿਉਂਕਿ ਦਇਆ ਇਹੋ ਜਿਹੀ ਚੀਜ਼ ਆ, ਇੱਕ ਥੈਲਾ ਬਣ ਜਾਂਦਾ, ਇਹਦੇ ਵਿੱਚ ਰੋਜ਼ਮਰਾ ਦਾ ਸਮਾਨ ਪੈ ਜਾਂਦਾ। ਠੀਕ ਹੈ, ਬਾਣੀ 'ਚ ਲਿਖਿਆ ਹਰ ਗੱਲ ਦਾ ਜਵਾਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲੈਣਾ। ਬੜੀ ਇੱਕ ਆਨੰਦਮਈ ਗੱਲ ਆ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਕਈ ਐਸੇ ਪ੍ਰਕਾਸ਼ ਨੇ ਕਿ ਅਸੀਂ ਕੋਈ ਵੀ ਗੁਰਬਾਣੀ ਦੇ ਵਿੱਚੋਂ ਪੰਕਤੀ ਪੜ੍ਹੀਏ ਤਾਂ ਬੰਦਾ ਪਤਲ ਹੋ ਜਾਂਦਾ, ਕਹਿੰਦਾ ਯਾਰ ਸਾਨੂੰ ਗੁਰਬਾਣੀ ਦੀ ਸਮਝ ਹੀ ਨਹੀਂ ਆਉਂਦੀ। ਦੇਖਿਆ ਨਾ, ਕਹਿੰਦੇ ਆਪ ਜੀ ਨੇ ਸਾਨੂੰ ਨਹੀਂ ਸਮਝ ਆਉਂਦੀ ਯਾਰ, ਮੈਂ ਬਈ ਬੜੀ ਔਖੀ ਹੈ ਗੁਰਬਾਣੀ ਸਮਝਣੀ। ਪਰ ਜੇ ਕਿਤੇ ਅੰਦਰ ਵੜ ਜਾਈਏ ਨਾ ਗੁਰਬਾਣੀ ਦੇ, ਅਤੇ ਦਾਸ ਕਹਿੰਦਾ ਵੀ ਇਹਨਾਂ ਤਾਂ ਸੰਸਾਰ ਦੇ ਉੱਤੇ ਕਿਸੇ ਨੂੰ ਸਮਝਣਾ ਸੌਖਾ ਹੀ ਨਹੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ। ਕਹਿੰਦਾ ਉਹ ਕਿਵੇਂ? ਗੁਰੂ ਗ੍ਰੰਥ ਸਾਹਿਬ ਦਾਤ ਐਸੀ ਹੈ, ਇੱਕ ਪੰਕਤੀ ਪੜ੍ਹੋ ਤੁਹਾਨੂੰ ਲੱਗਦਾ ਸਵਾਲ ਪੈਦਾ ਹੋ ਗਿਆ, ਥੋੜ੍ਹਾ ਜਿਹਾ ਅੱਗੇ ਵੱਧ ਜਾਓ ਤਾਂ ਐਂ ਲੱਗਦਾ ਇਹਦੇ ਵਿੱਚੋਂ ਜਵਾਬ ਵੀ ਮਿਲ ਗਿਆ। ਇਹਦੇ ਵਿੱਚ ਹੀ ਸਵਾਲ ਆ, ਵਿੱਚ ਹੀ ਜਵਾਬ ਹੁੰਦੇ। ਕੋਈ ਦਇਆ ਨੂੰ ਆਪਾਂ ਖਿੰਥਾ ਕਿੱਦਾਂ ਬਣਾ ਸਕਦੇ? ਬੜੀ ਹੈਰਾਨ ਗੱਲ ਕਹਿੰਦਾ, ਖਿੰਥਾ ਕਰ ਤੂੰ ਦਇਆ। ਕਹਿੰਦੇ ਜਿਹੜੀ ਤੂੰ ਝੋਲੀ ਪਾਉਣੀ ਹੈ ਇਹ ਆਪਣੀ ਦਇਆ ਬਣਾ, ਕਿਉਂਕਿ ਮਨ ਦੇ ਅੰਦਰ ਤਾਂ ਦਇਆ ਹੀ ਪੈਦਾ ਹੋਊਗੀ ਤਾਂ ਝੋਲੀ ਬਣਨੀ ਹੈ। ਹੁਣ ਝੋਲੀ ਵਿੱਚ ਪਾਉਣਾ ਕੀ ਹੈ? ਰੋਜ਼ਮਰ੍ਹਾ ਦਾ ਸਮਾਨ ਤਾਂ ਰੋਜ਼ਮਰ੍ਹਾ ਦਾ ਸਮਾਨ ਕੀ ਹੈ? ਸਰੀਰ ਦਾ ਰੋਜ਼ਮਰ੍ਹਾ ਦਾ ਸਮਾਨ ਹੈ ਥਾਲੀ ਪਾਲਾ, ਗਲਾਸ ਪਾਲਾ, ਚਮਚਾ ਪਾਲਾ, ਹੈ ਨਾ। ਅਤੇ ਮਨ ਦਾ ਸਮਾਨ ਕੀ ਹੈ? ਤਾਂ ਉਹ ਬਾਣੀ 'ਚ ਲਿਖੀਏ, ਬਾਣੀ 'ਚ ਪੜ੍ਹ ਕੇ ਦੇਖ ਲਓ, ਜੀ ਦਇਆ ਪ੍ਰਵਾਨ। ਪ੍ਰਵਾਨ ਅੱਖਰ ਕਿਉਂ ਵਰਤਿਆ? ਗੁਰੂ ਜੀ ਨੇ ਇਸ ਮਨ ਨੇ ਨਾ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਨਮਸਕਾਰ ਕਰਕੇ ਪੁੱਛਿਆ, ਗੁਰੂ ਜੀ ਕਿਰਪਾ ਕਰੋ। ਕਹਿੰਦੇ ਕੈਸੀ ਪੁੱਤਰ? ਕਹਿੰਦੇ ਮੇਰੇ ਅੰਦਰ ਨਾਮ ਨਹੀਂ ਡਿੱਗਦਾ, ਮੇਰਾ ਮਨ ਨਾਮ ਨੂੰ ਪ੍ਰਵਾਨ ਨਹੀਂ ਕਰਦਾ, ਇਸ ਥੈਲੀ 'ਚ ਨਾਮ ਨਹੀਂ ਪੈਂਦਾ। ਹੈ ਤਾਂ ਗੁਰੂ ਜੀ ਕਹਿਣ ਲੱਗੇ, ਆ ਇੱਕ ਥੈਲੀ ਟੰਗ ਲਾ ਨਾਲ, ਉਹਦੇ 'ਚ ਪਾਲਿਆ ਕਰ। ਕਹਿੰਦਾ ਕਿਹੜੀ? ਕਹਿੰਦੇ ਦਇਆ। ਜਦੋਂ ਤੁਹਾਡਾ ਮਨ ਸੰਸਾਰ 'ਤੇ ਦਇਆਵਾਨ ਹੋ ਜਾਂਦਾ, ਦਇਆ ਕਰਨ ਲੱਗ ਪੈਂਦਾ ਨਾ, ਇਹਦੇ ਮਨ 'ਚ ਦਇਆ ਆ ਜਾਂਦੀ ਹੈ, ਅਤੇ ਇਹ ਮਨ ਜਿਹੜਾ ਨਾ ਨਾਮ ਨੂੰ ਪ੍ਰਵਾਨ ਕਰ ਲੈਂਦਾ, ਸਿਮਰਨ ਨੂੰ ਪ੍ਰਵਾਨ ਕਰ ਲੈਂਦਾ, ਸ਼ਬਦ ਨੂੰ ਪ੍ਰਵਾਨ ਕਰ ਲੈਂਦਾ। ਜੇ ਸੱਚ ਜੀ, ਜਿੰਨਾ ਚਿਰ ਮਨ 'ਚ ਦਇਆ ਨਹੀਂ ਹੈ, ਨਾਮ ਨਹੀਂ ਟਿਕਦਾ। ਜਿਹੜਾ ਬੰਦਾ ਕ੍ਰੋਧ ਹੈ ਨਾ, ਕ੍ਰੋਧੀ ਹੈ, ਕ੍ਰੋਧੀ ਅੰਦਰ ਕਦੀ ਨਾਮ ਨਹੀਂ ਟਿਕਦਾ। ਅਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵੀ ਸਮਝਾਉਣ ਲੱਗੇ, ਕਹਿੰਦੇ ਜੀ ਦਇਆ। ਕਹਿੰਦਾ ਜੀਆਂ 'ਤੇ ਦਇਆ ਕਰਿਆ? ਕਹਿੰਦਾ ਫਿਰ ਕਿਉਂ? ਕਹਿੰਦਾ ਪ੍ਰਵਾਨ, ਤੇਰਾ ਮਨ ਸ਼ਬਦ ਨੂੰ ਪ੍ਰਵਾਨ ਕਰ ਲਊਗਾ। ਇਹਦਾ ਮਤਲਬ ਦਇਆ ਥੈਲੀ ਹੈ ਜਿਹਦੇ ਅੰਦਰ ਨਾਮ ਨੇ ਪੈ ਜਾਣਾ, ਅਤੇ ਨਾਮ ਸਾਡਾ ਰੋਜ਼ਮਰ੍ਹਾ ਦਾ ਸਮਾਨ ਹੈ, ਸਾਡਾ ਜੀਵਨ ਹੈ, ਸਾਡੀ ਖੁਰਾਕ ਹੈ। ਫਿਰ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਆਵਣ ਜਾਣ ਭਭੂਤ ਲਾਏ ਜੋਗੀ, ਤਾਂ ਤੀਨ ਭਵਨ ਜਿਨ ਲਾਇਆ। ਦੇਖੋ ਆਵਣ ਜਾਣ ਭਭੂਤ ਲਾਏ ਜੋਗੀ, ਕਹਿੰਦੇ ਉਹ ਜੋਗੀ ਆ ਪਿੰਡੇ ਦੇ ਭਭੂਤੀ ਮਲੀ ਫਿਰਦਾ। ਜੋਗੀ ਕਹਿੰਦਾ ਜੀ, ਇਹ ਸਾਡਾ ਜੋਗੀ ਦੀ ਪਛਾਣ ਹੀ ਇਹੀ ਹੈ, ਅਸੀਂ ਜਦੋਂ ਸਵੇਰੇ ਉੱਠਦੇ ਹਾਂ, ਅਤੇ ਜਿੰਨਾ ਚਿਰ ਅਸੀਂ ਭਭੂਤੀ ਨਹੀਂ ਮਲ ਲੈਂਦੇ, ਉਹਨਾਂ 'ਚ ਅਸੀਂ ਜੋਗੀ ਨਹੀਂ ਬਣਦੇ। ਹੈਂ ਉਹ ਆਪਣੇ ਪਿੰਡੇ ਦੇ ਭਭੂਤੀ ਮਲੀ ਦੀ ਸਵਾਹ ਮਲੀ ਹੁੰਦੀ ਉਹਨਾਂ ਨੇ। ਅਤੇ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਗੱਲ ਸੁਣ, ਇਹ ਜਿਹੜੀ ਤੂੰ ਭਭੂਤੀ ਮਲੀ ਹੈ ਨਾ, ਇਹ ਜਿਹੜੀ ਤੂੰ ਭਭੂਤੀ ਲਾਈ ਹੈ ਨਾ, ਕਹਿੰਦੇ ਇਸ ਭਭੂਤੀ ਨੂੰ ਤਾਂ ਦੁਨੀਆਂ ਵੇਖਣ ਰਹੀ ਹੈ, ਕਈਆਂ ਨੂੰ ਪਤਾ ਲੱਗਣ ਰਿਹਾ ਭਭੂਤੀ ਮਲੀ ਹੈ, ਪਰ ਇਸ ਭਭੂਤੀ ਦੇ ਨਾਲ ਤੂੰ ਰੱਬ 'ਚ ਨਹੀਂ ਮਿਲ ਸਕਦਾ, ਕਿਉਂਕਿ ਸਰੀਰ 'ਤੇ ਮਲੀ ਹੈ। ਅਤੇ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਆਵਣ ਜਾਣ ਭਭੂਤ ਲਾਏ ਜੋਗੀ। ਕਹਿੰਦੇ ਗੱਲ ਸੁਣ ਬਈ, ਆਉਣ ਅਤੇ ਜਾਣ ਦਾ, ਜੰਮਣ ਅਤੇ ਮਰਨ ਦਾ ਆਪਣੇ ਅੰਦਰ ਡਰ ਪੈਦਾ ਕਰ। ਹੇ ਮਨ, ਆਉਣ ਜਾਣ ਦਾ ਆਪਣੇ ਅੰਦਰ ਡਰ ਪੈਦਾ ਕਰ। ਇਹ ਜਿਹੜਾ ਡਰ ਆ ਨਾ, ਕਹਿੰਦਾ ਇਹ ਆਤਮਿਕ ਰੂਪੀ ਸਰੀਰ ਦੇ ਉੱਤੇ ਭਭੂਤੀ ਮਲਣਾ ਹੀ। ਹੁਣ ਜੇ ਜੋਗੀ ਭਭੂਤੀ ਨਹੀਂ ਮਲਦਾ, ਉਹ ਜੋਗੀ ਨਹੀਂ ਲੱਗਦਾ ਦੇਖਣ ਨੂੰ, ਵੀ ਜੋਗੀ ਨਹੀਂ ਹੈ, ਇਹਨੇ ਭਭੂਤੀ ਨਹੀਂ ਲਾਈ। ਅਤੇ ਗੁਰੂ ਜੀ ਕਹਿੰਦੇ, ਜਿਸ ਮਨ ਦੇ ਅੰਦਰ ਆਉਣ ਜਾਣ ਦਾ ਡਰ ਪੈਦਾ ਨਹੀਂ ਨਾ ਹੋਇਆ, ਉਹ ਕਦੀ ਜੋਗੀ ਨਹੀਂ ਹੋ ਸਕਦਾ। ਹੁਣ ਆ ਆਪਣੇ ਅੰਦਰ ਪੈਦਾ ਕਰੋ, ਇਹਦੇ ਮਤਲਬ ਆਉਣ ਜਾਣ ਦਾ ਡਰ ਜਿਹੜਾ ਹੈ, ਉਹ ਮਨ 'ਤੇ ਭਭੂਤੀ ਲਾਉਣ ਦੇ ਬਰਾਬਰ ਆ। ਆਵਣ ਜਾਣ ਭਭੂਤ ਲਾਏ ਜੋਗੀ, ਤਾਂ ਤੀਨ ਭਵਨ ਜਿਨ ਲਿਆ। ਹੁਣ ਧਿਆਨ ਕਹੋ, ਜਿਨ ਲਿਆ ਦਾ ਮਤਲਬ ਜਿੱਤ ਲਿਆ। ਕਹਿੰਦਾ ਜੇ ਕੋਈ ਜੋਗੀ ਇਹੋ ਜਿਹਾ ਭੇਸ ਬਣਾ ਲੈਂਦਾ, ਕੈਸਾ ਭੇਸ, ਵੀ ਆਪਣੇ ਅੰਦਰ ਮੁੰਦਰਾਂ ਪਾ ਲੈਂਦਾ ਉਦਮ ਦੀਆਂ, ਫਿਰ ਆਪਣੇ ਅੰਦਰ ਦਇਆ ਦੀ ਝੋਲੀ ਟੰਗ ਲੈਂਦਾ, ਅਤੇ ਗੁਰੂ ਜੀ ਕਹਿਣ ਲੱਗੇ ਆਉਣ ਜਾਣ ਦਾ ਡਰ ਰੂਪੀ ਭਭੂਤੀ ਲਾ ਲੈਂਦਾ। ਗੁਰੂ ਗ੍ਰੰਥ ਸਾਹਿਬ ਜੀ ਦੱਸਣ ਲੱਗੇ, ਕਹਿੰਦੇ ਵੀ ਉਸ ਜੋਗੀ ਨੇ ਤੀਨ ਭਵਨ ਕੀ ਚੀਜ਼ ਆ, ਆਕਾਸ਼ ਪਤਾਲ ਅਤੇ ਮਾਤ ਲੋਕ, ਇਹ ਤੀਨ ਭਵਨ ਆ। ਹੁਣ ਤੀਨ ਭਵਨ ਜਿੱਥੇ ਅੱਖਰ ਆ ਜਾਵੇ, ਉੱਥੇ ਮਨ ਵਿੱਚ ਫਟਾਫਟ ਲਾਇਆ ਕਰੋ ਵੀ ਇਹ ਸਾਰੇ ਸੰਸਾਰ ਦੀ ਗੱਲ ਕਰਦੇ ਪਏ, ਤੀਨ ਭਵਨ ਦਾ ਭਾਵ ਸਾਰਾ ਸੰਸਾਰ, ਹੈ ਨਾ, ਜਿਨ ਲਾਇਆ। ਕਹਿੰਦੇ ਫਿਰ ਉਸ ਬੰਦੇ ਨੇ, ਉਸ ਜੋਗੀ ਨੇ, ਉਸ ਮਨ ਨੇ ਤਿੰਨਾਂ ਭਵਨਾਂ ਦਾ ਜਿਹੜਾ ਮੋਹ ਆ ਜਿੱਤ ਲਿਆ, ਸਾਰੇ ਸੰਸਾਰ ਦਾ ਮੋਹ ਹੀ ਜਿੱਤ ਲਿਆ। ਕਹਿੰਦਾ ਭਾਵ ਕਿ ਉਹਨੇ ਸਾਰਾ ਸੰਸਾਰ ਹੀ ਜਿੱਤ ਲਿਆ, ਜਿਹਨੇ ਆਹ ਕੰਮ ਕਰ ਲਿਆ, ਜਿਹਨੇ ਭਭੂਤੀ ਮਲ ਲਈ ਨਾ, ਉਹਨੇ ਸਾਰਾ ਸੰਸਾਰ ਜਿੱਤ ਲਿਆ, ਹੈ ਨਾ। ਅਤੇ ਜਿਹਦੇ ਸਰੀਰ 'ਤੇ ਭਭੂਤੀ ਮਲੀ ਹੈ, ਉਹਨੇ ਸੰਸਾਰ 'ਤੇ ਕੀ ਜਿੱਤਣਾ, ਉਹਨੇ ਆਪਣੇ ਆਪ ਨੂੰ ਨਹੀਂ ਜਿੱਤਿਆ। ਕਿਉਂਕਿ ਅਸਲ 'ਚ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਜੀਤੇ ਜੱਗ ਜੀਤ। ਕਹਿੰਦਾ ਜਿਸ ਬੰਦੇ ਨੇ ਮਨ ਜਿੱਤਿਆ, ਜੱਗ ਉਹਨੇ ਜਿੱਤਿਆ, ਜਿਹਨੇ ਮਨ ਨਹੀਂ ਜਿੱਤਿਆ, ਉਹਨੇ ਕੋਈ ਜੱਗ ਨਹੀਂ ਜਿੱਤਿਆ। ਦੇਖੋ ਜੱਗ ਜਿੱਤਣਾ ਬੜਾ ਸੌਖਾ ਜੇ, ਜੱਗ ਜਿੱਤਣਾ ਬੜਾ ਸੌਖਾ ਜੇ, ਪਰ ਮਨ ਜਿੱਤਣਾ ਬੜਾ ਔਖਾ ਜੇ। ਅਤੇ ਜਿਹਨੇ ਮਨ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ, ਜਿਹਨੇ ਜੱਗ ਜਿੱਤਿਆ ਉਹਨੇ ਮਨ ਨਹੀਂ ਜਿੱਤਣਾ। ਬੜੇ ਬੜੇ ਇਹੋ ਜਿਹੇ ਯੋਧੇ ਚਲੇ ਗਏ ਸੰਸਾਰ ਦੇ ਉੱਤੋਂ, ਜਿਨ੍ਹਾਂ ਨੇ ਜੱਗ ਨੂੰ ਜਿੱਤਿਆ ਪਰ ਉਹਨਾਂ ਨੇ ਮਨ ਨੂੰ ਨਹੀਂ ਜਿੱਤਿਆ। ਠੀਕ ਹੈ। ਸੋ ਗੁਰੂ ਜੀ ਸਮਝਾਉਣ ਲੱਗੇ, ਐਸੀ ਕਿੰਕਰੀ ਵਜਾਏ ਜੋਗੀ, ਕਹਿੰਦਾ ਫਿਰ ਜੋਗੀ ਇੱਦਾਂ ਜੋਗੀ ਦੇਖਿਆ ਤੁਸੀਂ ਉਹ ਵਜਾਉਂਦੇ ਆ ਬੀਨਾ ਵਜਾਉਂਦੇ ਬੀਨ ਜੀ ਵਜਾਉਂਦੇ ਹੁੰਦੇ ਆ। ਹੁਣ ਕਹਿਣ ਲੱਗੇ ਵੀ ਤੂੰ ਇੱਦਾਂ ਦੀ ਬੀਨ ਵਜਾ, ਇੱਦਾਂ ਦੀ ਬੀਨ ਵਜਾ ਵੀ ਆਹ ਸੁਭਾਅ ਬਣਾ ਆਪਣਾ, ਇੱਦਾਂ ਦੀ ਬੀਨ ਵਜਾ। ਕਹਿੰਦਾ ਕਿੱਦਾਂ ਦੀ? ਕਹਿੰਦਾ ਜਿੱਤ ਕਿੰਗਰੀ ਅਨਹਦ ਵਾਜੇ ਹਰ ਸਿਉਂ ਰਹੇ ਲਿਵਲਾਏ। ਜਿੱਤ ਕਿੰਗਰੀ ਅਨਹਦ ਵਾਜੇ, ਕਹਿੰਦਾ ਵੀ ਆਹ ਤੂੰ ਬੀਨ ਵਜਾਉਣ ਡਿਆ, ਵੱਖਰੀਆਂ ਵੱਖਰੀਆਂ ਟਿਊਨਾਂ ਕੱਢਣ ਡਿਆ, ਅਤੇ ਕੀ ਹੋਣ ਡਿਆ? ਜਿਹੜੇ ਮੁਹੱਲੇ 'ਚੋਂ ਲੰਘਦਾ ਲੋਕੀ ਰੌਲਾ ਪਾਉਂਦੇ, ਨਿਆਣੇ ਰੌਲਾ ਪਾਉਂਦੇ, ਜੋਗੀ ਆਇਆ ਜੋਗੀ ਆਇਆ ਜੋਗੀ ਆਇਆ, ਬੀਨ ਵਜਾਉਣ ਡਿਆ ਨਾ। ਅਤੇ ਕਹਿਣ ਲੱਗੇ ਜਿੱਤ ਚੁੰਗਰੀ ਜਿੱਤ ਕਿੰਗਰੀ ਅਨਹਦ ਵਾਜੇ, ਕਹਿੰਦਾ ਕੋਈ ਇਹੋ ਜਿਹੀ ਬੀਨ ਵਜਾ ਹਾਂ ਜਿਸ ਬੀਨ ਦੇ ਅੰਦਰ ਤੇਰਾ ਉੱਚਾ ਆਤਮਿਕ ਜੀਵਨ ਜਿਹੜਾ ਹੈ ਇੱਕ ਰਸ ਵਿੱਚ ਵੱਜਣ ਲੱਗ ਪਵੇ। ਹੁਣ ਇਹ ਜਿਹੜੀ ਤੂੰ ਬੀਣ ਵਜਾਉਣ ਡਿਆ ਆ, ਹੁਣ ਤੂੰ ਥੋੜ੍ਹੀ ਦੇਰ ਵਜਾਈ ਹੈ, 5-7 ਮਿੰਟ 10 ਮਿੰਟ ਅੱਧਾ ਘੰਟਾ ਵਜਾ ਲਈ, ਮੁੜ ਕੇ ਥੱਕ ਜਾਣਾ ਹੈ ਨਾ, ਫਿਰ ਹਟ ਜਾਂਦਾ ਹੈ ਨਾ, ਹਟ ਜਾਂਦਾ। ਫਿਰ ਕਿਸੇ ਨੇ ਕਿਹਾ ਇਹ ਜੋਗੀ ਬੀਣ ਵਜਾ, ਕਹਿੰਦਾ ਖੜ ਜਾ ਹੁਣ ਉਹਨੇ ਦੇ ਵਜਾ ਕੇ ਸਾਹ ਤਾਂ ਲੈ ਲੈਣ ਦੇ, ਹੁਣ ਸਾਹ ਲੈਣ ਲੱਗ ਪਿਆ। ਅਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਇਹ ਬੀਨ ਕਾਹਦੀ ਆ ਜਿਹੜੀ 10 ਮਿੰਟ ਵਜਾ ਕੇ ਅਤੇ ਤੇਰਾ ਮੂੰਹ ਥੱਕ ਗਿਆ? ਕਹਿੰਦੇ ਐਸੀ ਬੀਨ ਵਜਾ ਜਿਹੜਾ 24 ਘੰਟੇ ਇੱਕ ਰਸ ਆਤਮਿਕ ਜੀਵਨ ਬਣਿਆ ਰਹੇ, ਨਾ ਤਾਂ ਤੈਨੂੰ ਕਵੇ ਕੋਈ ਹੋਰ ਵਜਾ ਅਤੇ ਨਾ ਤੂੰ ਹੀ ਛੁੱਟੇ ਵਜਾਉਣੋਂ। ਇਹਦਾ ਮਤਲਬ ਉਸ ਪਰਮਾਤਮਾ ਨਾਲ ਚਿੱਤ ਜੋੜ ਕੇ ਰੱਖੇ ਬੀਨ ਵਜਾਉਣੀ ਹੈ, ਧਿਆਨ ਦੇਣਾ ਜੀਵਨ ਦੇ ਉੱਤੇ। ਵੀ ਇਸ ਗੁਰਬਾਣੀ ਦੇ ਅੰਦਰ ਆਤਮਿਕ ਜੀਵਨ ਸਾਨੂੰ ਸਮਝਾਇਆ, ਅਸੀਂ ਸਰੀਰਕ ਜੀਵਨ ਲੈ ਕੇ ਬੈਠੇ ਹੋਏ ਹਾਂ ਹੈ ਨਾ। ਅਸੀਂ ਕੀ ਕਰਦੇ ਹਾਂ, ਦੇਖੋ ਆਪਾਂ ਪਹਿਰਾਵਾ ਪਾਇਆ, ਹੁਣ ਕਿੰਝ ਗੱਲਾਂ ਹੋਰ ਬੱਲੇ ਬੰਨਣੀਆਂ। ਕਈ ਸੱਜਣਾਂ ਨੇ ਨਾ, ਕਈ ਸੱਜਣ ਉਹ ਅੰਮ੍ਰਿਤ ਛਕ ਤਾਂ ਲਿਆ, ਹੁਣ ਕੀ ਪਿੱਛੇ ਰਹਿ ਗਿਆ, ਹੁਣ ਤਾਂ ਬੇੜਾ ਪਾਰ ਹੀ ਆ। ਇਹੀ ਤਾਂ ਚੀਜ਼ਾਂ ਸਮਝਾਉਣ ਡਿਆ ਵੀ ਜੋਗੀ ਵੀ ਤਾਂ ਕੰਮ ਕਰਨ ਡਿਆ ਸੀ, ਉਹਦਾ ਵੀ ਤਾਂ ਬੇੜਾ ਪਾਰ ਸੀ, ਹੁਣ ਗੱਲਾਂ ਧਿਆਨ ਦਈਓ। ਕਈ ਸੱਜਣ ਕਹਿੰਦੇ ਉਹ ਜੋਗੀ ਨੂੰ ਗਿਆ, ਸਾਨੂੰ ਥੋੜ੍ਹੀ ਗਿਆ, ਅਸੀਂ ਤਾਂ ਅੰਮ੍ਰਿਤ ਛਕ ਲਿਆ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਸਭ ਨੂੰ ਸਮਝਾਉਂਦੇ ਆ, ਕਹਿੰਦੇ ਜੋਗੀ ਨੇ ਵੀ ਪਹਿਰਾਵਾ ਪਾਇਆ ਸੀ, ਤੂੰ ਵੀ ਪਹਿਰਾਵਾ ਪਾਇਆ ਹੈ। ਕਹਿੰਦੇ ਇਸ ਪਹਿਰਾਵੇ ਦਾ ਮੁੱਲ ਜਿਹੜਾ ਨਾ ਅੰਦਰੂਨੀ ਵੀ ਹੋਣਾ ਚਾਹੀਦਾ। ਕਹਿੰਦਾ ਜੇ ਤੂੰ ਮਨ ਦੇ ਉੱਤੇ 5 ਕਕਾਰਾਂ ਦਾ ਧਾਰਨੀ, ਸਰੀਰ ਦੇ ਉੱਤੇ 5 ਕਕਾਰਾਂ ਦਾ ਧਾਰਨੀ ਹੋਇਆ, ਇਹਨਾਂ 5 ਕਕਾਰਾਂ ਦੀ ਸੋਝੀ ਜਿਹੜੀ ਹੈ ਤੇਰੇ ਮਨ ਵਿੱਚ ਵੀ ਜਾਣੀ ਚਾਹੀਦੀ, ਤੇਰੇ ਮਨ ਵਿੱਚ ਆਉਣੀ ਚਾਹੀਦੀ ਹੈ ਨਾ। ਇਹਨਾਂ 5 ਕਕਾਰਾਂ ਦੀ ਸੋਝੀ ਤੇਰੇ ਮਨ ਵਿੱਚ, ਕਹਿੰਦਾ ਭਾਵ ਜਦੋਂ ਤੇਰੀ ਇਹਨਾਂ 5 ਕਕਾਰਾਂ ਦੀ ਸੋਝੀ, 5 ਪਕਾਰਾਂ ਦੀ ਖਿੱਚ ਜਿਹੜੀ ਹੈ ਮਨ ਵਿੱਚ ਆਵੇਗੀ, ਸਮਝ ਲਾ ਤਨ ਨੇ ਵੀ 5 ਕਕਾਰ ਧਾਰਨ ਕੀਤੇ ਨੇ, ਮਨ ਨੇ ਵੀ ਕਰ ਲਏ ਨੇ। ਜੇ ਤਨ ਨੇ ਤਾਂ ਕਰ ਲਏ, ਮਨ ਨੇ ਕੀਤੇ ਹੀ ਨਹੀਂ। ਦੇਖੋ ਨਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਸਾਨੂੰ ਜੀਵਾਂ ਨੂੰ ਅੰਮ੍ਰਿਤ ਛਕਾਉਣਾ ਕੀਤਾ ਹੈ ਨਾ, ਅੰਮ੍ਰਿਤ ਛਕਾਉਣਾ ਕੀਤਾ। ਅੰਮ੍ਰਿਤ ਛਕਾਇਆ ਅਤੇ ਲੋਕਾਂ ਨੇ ਰੌਲਾ ਪਾਤਾ, ਗੁਰੂ ਕਲਗੀਧਰ ਪਾਤਸ਼ਾਹ ਨੇ ਨਵਾਂ ਪੰਥ ਚਲਾਤਾ। ਪਰ ਧਿਆਨ ਦਈਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਐਡੀ ਮਹਾਨ ਸ਼ਖਸੀਅਤ, ਉਸ ਅਕਾਲ ਪੁਰਖ ਪਰਮਾਤਮਾ ਦਾ ਰੂਪ, ਜੱਗ ਨੂੰ ਕੀ ਕਹਿ ਕੇ ਗਏ? ਕਹਿੰਦੇ ਵੀ ਮੈਂ ਅੰਮ੍ਰਿਤ ਦਿੱਤਾ ਛਕਾ, ਪਰ ਧਿਆਨ ਦੇਣਾ ਤੁਹਾਡਾ ਗੁਰੂ ਕੌਣ ਆ? ਤੁਹਾਨੂੰ ਇਸ ਮਾਰਗ 'ਤੇ ਚਲਾ ਕੇ ਉਸ ਪਰਮਾਤਮਾ ਤੱਕ ਪਹੁੰਚਾਉਣ ਵਾਲਾ, ਉਸ ਮਾਰਗ ਨੂੰ ਦਸਾਉਣ ਵਾਲਾ ਕੌਣ ਆ? ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਇੱਥੇ ਧਿਆਨ ਦੇਣਾ, ਸਾਨੂੰ ਕਲਗੀਧਰ ਪਾਤਸ਼ਾਹ ਕਹਿ ਕੇ ਗਏ ਨੇ ਕਿ ਇਹਨਾਂ 5 ਕਕਾਰਾਂ ਦੇ ਧਾਰਨੀ ਹੋ ਕੇ ਅੰਮ੍ਰਿਤ ਛੱਕ ਕੇ ਵੀ ਅਸੀਂ ਮੰਨਣੀ ਕੀਹਦੀ ਆ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੰਨਣੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਜੀਵਨ ਦਰਸਾਉਣ ਡਏ ਨੇ। ਕਹਿੰਦੇ ਜਿਵੇਂ ਜੋਗੀ ਬਾਹਰਲਾ ਪਹਿਰਾਵਾ ਪਾਈ ਫਿਰਦਾ ਸੀ ਅਤੇ ਮੈਂ ਉਹਨੂੰ ਕਿਹਾ ਅੰਦਰ ਵੀ ਪਾ, ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਣਾ ਚਾਹੁੰਦੇ ਕਿ ਅਸੀਂ ਬਾਹਰੋਂ 5 ਕਕਾਰਾਂ ਦੇ ਧਾਰਨੀ ਹੋ ਗਏ ਹਾਂ, ਇਹਨਾਂ 5 ਕਕਾਰਾਂ ਦਾ ਅਸਰ ਸਾਡੇ ਮਨ 'ਤੇ ਵੀ ਹੋਣਾ ਚਾਹੀਦਾ ਹੈ। ਤਾਂ ਹੀ ਆਪਾਂ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਬਈ ਕੀ ਕਰ, ਜਿੱਤ ਕਿੰਗਰੀ ਅਨਹਦ ਵਾਜੇ ਹਰ ਸਿਉਂ ਰਹੇ ਲਿਵਲਾਏ। ਕਹਿੰਦੇ ਐਸੀ ਬੀਨ ਵਜਾ ਆਪਣੇ ਅੰਦਰ ਜਿਹਦੇ ਨਾਲ ਕੀ ਹੋਵੇ, ਅਨਹਦ ਵਾਜੇ, ਤੇਰੇ ਅੰਦਰ ਇੱਕ ਰਸ ਆਤਮਿਕ ਜੀਵਨ ਜਿਹੜਾ ਨਾ ਉਹ ਟਿਕ ਜਾਏ। ਇਹਦਾ ਮੁੱਲ ਹੇ ਮਨਾ, ਜੇ ਤੂੰ 5 ਕਕਾਰਾਂ ਦਾ ਧਾਰਨੀ ਹੋਇਆ, ਅੰਮ੍ਰਿਤ ਛਕਿਆ ਹੈ, ਤਾਂ ਐਸੀ ਅਵਸਥਾ ਬਣਾ ਵੀ ਤੇਰਾ ਮਨ ਜਿਹੜਾ ਹੈ ਨਾ, ਤੇਰਾ ਮਨ ਵੀ ਇਹਨਾਂ ਕਕਾਰਾਂ ਦਾ ਧਾਰਨੀ ਹੋ ਕੇ ਅਤੇ 24 ਘੰਟੇ ਉਸ ਪਰਮਾਤਮਾ ਦੇ ਨਾਲ ਆਤਮਿਕ ਜੀਵਨ ਦਾ ਆਨੰਦ ਮਾਣੇ ਇੱਕ ਰਸ ਦੇ ਵਿੱਚ, ਕੀ ਕਵੇ ਕਿ ਮੈਂ ਹੁਣ 5 ਕਕਾਰਾਂ ਦਾ ਧਾਰਨੀ ਹੋ ਗਿਆ, ਮੈਂ ਇਸ ਜੱਗ ਤੋਂ ਕੀ ਲੈਣਾ, ਇਹ ਜੱਗ ਦੇ ਝੂਠੇ ਧੰਦਿਆਂ ਤੋਂ ਕੀ ਲੈਣਾ, ਉਹਦੇ ਮਨ ਵਿੱਚ ਟਿਕ ਜਾਵੇ ਜੋ ਤੇ ਸੁਭਾਵੇ ਨਾਨਕਾ, ਸਹੀ ਗੱਲ ਚੰਗੀ, ਇਹ ਟਿਕਾਅ ਬਣ ਜਾਵੇ ਉਹਦਾ, ਇਹ ਅਨਹਦ ਰਸ ਆ, ਇਹ ਇੱਕ ਰਸ ਵਿੱਚ ਰਵੇ 24 ਘੰਟੇ ਵੀ ਯਾਰ, ਜੇ ਉਹਨੇ ਕਿਤੇ ਆਵੇ ਨਾ ਵੀ ਫਲਾਣੀ ਚੀਜ਼ ਅਤੇ ਮਕਾਣੀ ਚੀਜ਼, ਕਹਿੰਦਾ ਕੋਈ ਨਹੀਂ ਛੱਡ ਪਰ ਯਾਰ, ਜਦੋਂ ਮਿਲਣੀ ਹੋਊਗੀ ਮਿਲ ਜਾਓ, ਇਹ ਇੱਕ ਰਸ ਆ। ਹੁਣ ਇਹਦਾ ਇੱਕ ਰਸ ਕੀ ਡਿੱਗ ਗਿਆ, ਹੁਣ ਉਹਨੂੰ ਪਤਾ ਲੱਗ ਗਿਆ ਵੀ ਆਤਮਿਕ ਜੀਵਨ ਜਿਹੜਾ ਨਾ, ਜਿੱਦਾਂ ਦਾ ਪਰਮਾਤਮਾ ਨੇ ਸੰਸਾਰ ਦੇ ਉੱਤੇ ਜ਼ਿੰਦਗੀ ਜੀਣ ਲਈ ਜੋ ਦੇਣਾ ਨਾ, ਉਹਨੇ ਉਹੀ ਦੇਣਾ ਜੋ ਸਾਡੇ ਭਾਗਾਂ 'ਚ ਲਿਖਿਆ ਮਿਲਣਾ ਹੀ ਹੈ। ਐਵੇਂ ਨਾ ਭੁਲੇਖੇ 'ਚ ਪੈ ਰਹੀਏ। ਹੁਣ ਉਹ 24 ਘੰਟੇ ਨਾਮ ਨਾਲ ਜੁੜਿਆ ਰਹਿੰਦਾ, ਪਰਮਾਤਮਾ ਵੱਲ ਧਿਆਨ ਰੱਖਦਾ, ਇਹਨੂੰ ਅਨਹਦ ਰਸ ਕਹਿੰਦੇ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਹਰਸੋ ਰਹੇ ਲਿਵ ਲਾਏ, ਕਹਿੰਦਾ ਫਿਰ 24 ਘੰਟੇ ਉਸ ਪਰਮਾਤਮਾ ਨਾਲ ਲਿਵ ਲਾ ਕੇ ਰੱਖੇ, ਕਹਿੰਦਾ ਬਾਬਾ ਆਪਣਾ ਚਿੱਤ ਜਿਹੜਾ ਪਰਮਾਤਮਾ ਵਾਲੇ ਪਾਸੇ ਜੋੜ ਕੇ ਰੱਖੇ, ਇਹ ਕਿੰਗਰੀ ਵਜਾ ਹੈ ਨਾ। ਫਿਰ ਗੁਰੂ ਜੀ ਅੱਗੇ ਦੇਖੋ ਕੀ ਕਹਿਣ ਲੱਗੇ, ਕਹਿੰਦੇ ਸੱਤ ਸੰਤੋਖ ਪਤ ਕਰ ਝੋਲੀ, ਸੱਤ ਸੰਤੋਖ ਪਤ ਕਰ ਝੋਲੀ, ਜੋਗੀ ਅੰਮ੍ਰਿਤ ਨਾਮ ਭੁਗਤ ਪਾਈ। ਧਿਆਨ ਦੇਈਓ, ਗੁਰੂ ਜੀ ਕਹਿਣ ਲੱਗੇ ਸੱਤ ਸੰਤੋਖ, ਸੱਤ ਦਾ ਭਾਵ ਹੁੰਦਾ ਹੈ ਉੱਚਾ ਆਚਰਣ। ਕੈਸਾ ਉੱਚਾ ਆਚਰਣ, ਕਹਿੰਦੇ ਵੀ ਸਭ ਤੋਂ ਪਹਿਲਾਂ ਮਨ ਵਿੱਚ ਨਾ ਦੂਜੇ ਬੰਦੇ ਦੀ ਸੇਵਾ ਕਰਨ ਦੀ ਮਨ 'ਚ ਭਾਵਨਾ ਪੈਦਾ ਕਰ। ਜਦੋਂ ਦੂਜੇ ਬੰਦੇ ਦੀ ਸੇਵਾ ਕਰਨੀ ਮਨ 'ਚ ਪੈਦਾ ਕਰੇਗਾ, ਫਿਰ ਤੇਰੇ ਮਨ 'ਚ ਸੰਤੋਖ ਧੀਰਜ ਬਣ ਜਾਏਗਾ। ਇਹ ਦੋ ਚੀਜ਼ਾਂ ਨੇ, ਸੱਤ ਅਤੇ ਸੰਤੋਖ। ਕਹਿੰਦੇ ਸੱਤ ਅਤੇ ਸੰਤੋਖ ਪੈਦਾ ਕਰ, ਦੂਜੇ ਦੀ ਸੇਵਾ ਕਰਨ ਦਾ ਮਨ ਵਿੱਚ ਭਾਵਨਾ ਪੈਦਾ ਕਰ, ਆਪਣੇ ਮਨ ਧੀਰਜ ਰੱਖ ਵੀ ਜੋ ਤਿਸ ਭਾਵੇ ਨਾਨਕਾ, ਸਹੀ ਗੱਲ ਚੰਗੀ, ਜੋ ਮਿਲਦਾ ਪਿਆ ਬੜਾ ਆਨੰਦ ਹੈ, ਜਿੱਥੇ ਤੂੰ ਰੱਖਿਆ ਬੜੇ ਖੁਸ਼ ਹਾਂ। ਕਹਿੰਦੇ ਧੀਰਜ ਪੈਦਾ ਕਰ, ਕਹਿੰਦੇ ਪਤ ਕਰ ਝੋਲੀ। ਪਤ ਕਿਹਨੂੰ ਕਹਿੰਦੇ ਆ, ਪਤ ਪੱਤਰ ਨੂੰ ਕਹਿੰਦੇ ਆ, ਪੱਤਰ ਕਿਹਨੂੰ ਕਹਿੰਦੇ ਆ। ਆਪ ਜੀ ਨੇ ਦੇਖਿਆ ਹੋਣਾ ਯੋਗੀਆਂ ਦੇ ਹੱਥ ਵਿੱਚ ਖੱਪੜ ਫੜਿਆ ਹੁੰਦਾ, ਕਾਲਾ ਜਿਹਾ ਨਾ, ਉਹਨਾਂ ਨੇ ਇੱਕ ਡੂੰਘੇ ਵਾਂਗੂ ਇੱਕ ਭਾਂਡਾ ਫੜਿਆ ਹੁੰਦਾ ਜਿਹਦੇ 'ਚ ਉਹ ਭਿੱਖਿਆ ਪਾਉਂਦੇ ਆ, ਉਹਨੂੰ ਪਤ ਕਹਿੰਦੇ ਆ। ਠੀਕ ਹੈ, ਉਹ ਕਹਿਣ ਲੱਗੇ ਗੁਰੂ ਗ੍ਰੰਥ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਹੇ ਜੋਗੀ, ਜਿਵੇਂ ਤੂੰ ਬਾਹਰ ਖੱਪੜ ਫੜਿਆ ਨਾ ਹੱਥ 'ਚ, ਉਹਦੇ 'ਚ ਭੀਖ ਮੰਗਦਾ ਫਿਰਦਾ, ਲੋਕਾਂ ਕੋਲੋਂ ਪੈਸੇ ਪਾਉਂਦਾ ਫਿਰਦਾ, ਕਹਿੰਦੇ ਇੱਦਾਂ ਕਰ, ਆਪਣੇ ਅੰਦਰ ਮਨ ਦੇ ਅੰਦਰ ਸੱਤ ਸੰਤੋਖ ਆਉਂਦੇ, ਸੱਤ ਦੂਜੇ ਦੀ ਸੇਵਾ ਕਰਨੀ, ਉੱਚਾ ਆਚਰਣ ਬਣਾਉਣਾ ਅਤੇ ਧੀਰਜ ਰੱਖਣਾ, ਇਹ ਖੱਪੜ ਬਣਾ, ਇਹ ਖੱਪੜ ਬਣਾ, ਆਪਣੇ ਹੱਥ 'ਚ ਭਾਂਡਾ ਫੜ ਅਤੇ ਕੀ ਕਰ। ਗੁਰੂ ਜੀ ਸਮਝਾਉਣ ਲੱਗੇ ਝੋਲੀ, ਝੋਲੀ ਦਾ ਮਤਲਬ ਕੀ ਹੈ। ਹੁਣ ਜਦੋਂ ਆਪਾਂ ਕੋਈ ਕੱਪੜਾ ਫੜਦੇ ਹਾਂ, ਉਹਨੂੰ ਵਿੱਚੋਂ ਨੀਵਾਂ ਕਰ ਦਈਏ, ਫਿਰ ਝੋਲੀ ਬਣ ਜਾਂਦੀ। ਅਤੇ ਗੁਰੂ ਜੀ ਕਹਿਣ ਲੱਗੇ, ਆਪਣਾ ਮਨ ਝੋਲੀ ਦੀ ਨਹੀਂ ਵਿੱਚੋਂ ਨੀਵਾਂ ਰੱਖ ਅਤੇ ਕੀ ਹੋ। ਠੀਕ ਹੈ, ਜੋਗੀ ਅੰਮ੍ਰਿਤ ਨਾਮ ਭੁਗਤ ਪਾਈ, ਅੰਮ੍ਰਿਤ ਨਾਮ ਭੁਗਤ, ਭੁਗਤ ਕਿਹਨੂੰ ਕਹਿੰਦੇ ਆ, ਭੋਜਨ, ਖੁਰਾਕ, ਚੂਰਮਾ ਹੈ ਨਾ, ਅੰਮ੍ਰਿਤ ਨਾਮ ਭੁਗਤ ਪਾਈ। ਕਹਿੰਦੇ ਵੀ ਜੇ ਹੁਣ ਦੇਖੋ ਨਾ, ਉਹਨੇ ਫੜਿਆ ਸੀਗਾ ਉਹ ਭਾਂਡਾ ਜਿਹਾ ਫੜਿਆ ਸੀ, ਲੋਕਾਂ ਦੇ ਘਰ ਮੰਗਦਾ ਫਿਰਦਾ ਸੀ, ਅਤੇ ਲੋਕ ਉਹ 'ਚ ਕੀ ਪਾ ਦਿੰਦੇ ਸੀ, ਉਹਦੇ ਖਾਣ ਦਾ ਸਮਾਨ ਪਾ ਦਿੰਦੇ ਸੀ, ਕੋਈ ਰੋਟੀਆਂ ਪਾ ਦਿੰਦਾ ਸੀ ਹੈ ਨਾ, ਕੋਈ ਦੁੱਧ ਪਾ ਦਿੰਦਾ, ਕੋਈ ਸਬਜ਼ੀ ਪਾ ਦਿੰਦਾ। ਅਤੇ ਇੱਥੇ ਫਿਰ ਗੁਰੂ ਅਮਰਦਾਸ ਜੀ ਕਹਿੰਦੇ, ਕਹਿੰਦੇ ਮਨਾ ਵੀ ਤੂੰ ਵੀ ਜੋਗੀ ਬਣ ਜਾ, ਕੀ ਕਰ, ਸੱਤ ਸੰਤੋਖ ਇਹਨਾਂ ਦੋਨਾਂ ਦਾ ਇੱਕ ਭਾਂਡਾ ਬਣਾ, ਅਤੇ ਕੀ ਪਾ ਉਹਦੇ 'ਚ, ਅੰਮ੍ਰਿਤ ਨਾਮ ਭੁਗਤ ਪਾਈ। ਕਹਿੰਦੇ ਉਸ ਪਰਮਾਤਮਾ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਨਾਮ ਹੈ ਨਾ, ਕਹਿੰਦੇ ਇਹ ਨਾਮ ਪਤ ਸੱਤ ਸੰਤੋ, ਸੱਤ ਅਤੇ ਸੰਤੋਖ ਰੂਪੀ ਖੱਪੜ ਦੇ ਅੰਦਰ ਇਹ ਖੁਰਾਕ ਪਾ, ਇਹ ਤੇਰੀ ਖੁਰਾਕ ਆ। ਹੁਣ ਉਹ ਵਾਲਾ ਜੋਗੀ ਹੈ, ਉਹ ਮੰਗਦਾ ਫਿਰਦਾ ਖੱਪੜ ਫੜ ਕੇ, ਉਹਨੇ ਖਾਣਾ, ਨੂੰ ਭੁੱਖ ਲੱਗੀ ਹੈ, ਕਾਹਦੀ ਭੁੱਖ ਲੱਗੀ ਹੈ, ਸਰੀਰ ਦੀ ਭੁੱਖ ਲੱਗੀ ਹੈ, ਸਰੀਰ ਦੀ ਖੁਰਾਕ ਖਾਣੀ ਹੈ। ਅਤੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਮਨਾ ਆ ਤੂੰ ਵੀ ਸੱਤ ਦੇ ਸੰਤੋਖ ਦਾ ਖੱਪੜ ਬਣਾ ਕੇ ਵਿੱਚ ਨਾਮ ਦੀ ਖੁਰਾਕ ਪਾ, ਕਿਉਂਕਿ ਤੇਰੀ ਅਸਲੀ ਖੁਰਾਕ ਨਾਮ ਆ, ਸਿਮਰਨ ਆ। ਕਹਿੰਦੇ ਪੁਆਲਾ ਹੈ ਨਾ, ਐਵੇਂ ਤਾਂ ਫਿਰ ਕਿਉਂ। ਕਹਿੰਦੇ ਫਿਰ ਇੱਦਾਂ ਕਰੀ, ਧਿਆਨ ਕਾ ਡੰਡਾ ਜੋਗੀ ਸਿੰਘੀ ਸੁਰਤ ਵਜਾਈ, ਧਿਆਨ ਕਾ ਕਰ ਡੰਡਾ ਜੋਗੀ, ਧਿਆਨ ਦਈਓ। ਹੁਣ ਡੰਡਾ ਕੀ ਹੈ, ਜਿੱਥੇ ਡੰਡਾ ਅੱਖਰ ਆ ਜਾਂਦਾ ਨਾ, ਡੰਡੇ ਦਾ ਮਤਲਬ ਹੁੰਦਾ ਸਿੱਧਾ, ਜਿਹੜਾ ਡੰਡਾ ਹੁੰਦਾ ਨਾ ਸਿੱਧਾ ਹੁੰਦਾ ਬਿਲਕੁਲ। ਧਿਆਨ ਕਰਨਾ, ਕੋਈ ਡੰਡਾ ਆਖੇ ਮੈਂ ਡੰਡਾ ਫੜਿਆ, ਤੂੰ ਵਿੰਗ ਤਿਰੰਗਾ ਜਿਹਾ ਹੋਇਆ, ਉਹ ਡੰਡਾ ਕੋਈ ਹੈ, ਵਿੰਗ ਤਿਰੰਗਾ ਜਿਹਾ ਫੜਿਆ, ਕਹਿੰਦਾ ਡੰਡਾ ਕੋਈ ਹੈ, ਕੀ ਫੜੀ ਪਤਾ, ਉਹ ਡੰਡਾ ਲਿਆ ਤੋੜ ਕੇ ਉੱਤੇ, ਮੈਂ ਕਿਹਾ ਡੰਡਾ ਲਿਆ ਤੋੜ ਕੇ ਉੱਥੋਂ, ਸਿੱਧੀ ਲੱਕੜੀ ਡੰਡਾ ਆ ਹੈ ਨਾ। ਅਤੇ ਇੱਥੇ ਗੁਰੂ ਅਮਰਦਾਸ ਜੀ ਕਹਿਣ ਲੱਗੇ, ਕਹਿੰਦੇ ਬਈ ਇੱਦਾਂ ਕਰ, ਧਿਆਨ ਕਾ ਕਰ ਡੰਡਾ। ਕਹਿਣ ਲੱਗੇ ਜਿਹੜਾ ਧਿਆਨ ਹੈ ਨਾ ਤੇਰਾ, ਅੰਦਰ ਦੀ ਖਿੱਚ ਜਿਹੜੀ ਆ, ਉਹ ਸਿੱਧੀ ਪਰਮਾਤਮਾ ਵਾਲੇ ਪਾਸੇ ਹੋਣੀ ਚਾਹੀਦੀ ਆ। ਇਹ ਨਹੀਂ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ, ਅਤੇ ਆਖੇ ਲੋਕਾਂ ਨੂੰ ਵੀ ਮੈਂ ਧਿਆਨ ਲਾ ਕੇ ਬੈਠਾ, ਪਰ ਵਿੰਗ ਤੜਿੰਗਾ ਹੋਵੇ, ਕਦੀ ਜਾਵੇ ਘਰ ਵਾਲੀ ਵੱਲ, ਕਦੀ ਜਾਵੇ ਮਾਂ ਵੱਲ, ਕਦੀ ਜਾਵੇ ਬੱਚਿਆਂ ਵੱਲ, ਅਤੇ ਕਦੀ ਧਿਆਨ ਜਾਵੇ ਸੰਸਾਰੀ ਧੰਦਿਆਂ ਵੱਲ, ਕਹਿੰਦੇ ਡੰਡਾ ਨਹੀਂ ਹੈ, ਧਿਆਨ ਕਾ ਕਰ ਡੰਡਾ, ਕਹਿੰਦੇ ਫਿਰ ਸਿੱਧਾ ਧਿਆਨ ਪਰਮਾਤਮਾ ਵਾਲੇ ਪਾਸੇ ਹੋਣਾ ਚਾਹੀਦਾ, ਸੰਸਾਰ ਦੀਆਂ ਝੂਠੀਆਂ ਮੰਗਾਂ ਵਾਲੇ ਪਾਸੇ ਨਹੀਂ ਹੋਣਾ ਚਾਹੀਦਾ। ਠੀਕ ਹੈ ਬਈ, ਧਿਆਨ ਕਾ ਡੰਡਾ ਜੋਗੀ ਸਿੰਘੀ ਸੁਰਤ ਵਜਾਈ। ਹੁਣ ਸਿੰਘੀ ਧਿਆਨ ਦੇਣਾ, ਇੱਥੇ ਗੁਰੂ ਜੀ ਕੀ ਕਹਿਣ ਲੱਗੇ, ਇੱਥੇ ਪਹਿਲਾਂ ਕਿੰਗਰੀ ਆਇਆ, ਹੁਣ ਸਿੰਘੀ ਆ ਗਿਆ। ਕਿੰਗਰੀ ਕਹਿੰਦੇ ਉਹਦੀ ਵੱਡੀ ਜਿਹੀ ਬੀਨ ਫੜੀ ਹੁੰਦੀ ਉਹਨਾਂ ਨੇ, ਜੋਗੀਆਂ ਨੇ, ਆਪ ਜੀ ਨੇ ਸ਼ਾਇਦ ਦੇਖੀ ਹੋਵੇ ਕਈ ਵਾਰੀ, ਜੋਗੀਆਂ ਵਾਸਤੇ ਨਾ ਬੜੀ ਵੱਡੀ ਜੀ ਇੱਕ ਫੜੀ ਹੁੰਦੀ ਉਹਨਾਂ ਨੇ ਬੀਨਾ ਜੀ, ਜਿਹੜੀ ਵਜਾਉਣ ਡਏ ਹੁੰਦੇ ਨੇ, ਅਤੇ ਕਈ ਜੋਗੀ ਉਹਨਾਂ ਦੇ ਹੱਥ ਨਾ ਨਿੱਕੀ ਜਿਹੀ ਗਿੱਠ ਕੁ ਹੁੰਦੀ ਹੈ, ਹੈ ਨਾ, ਤੂੰਬੀ ਜੀ ਉਹ ਵਜਾਉਂਦੇ ਨੇ ਮੂੰਹ ਦੇ ਨਾਲ। ਇੱਥੇ ਹੁਣ ਸਿੰਘੀ ਆ ਗਿਆ, ਉਹਨੂੰ ਸਿੰਘੀ ਕਹਿੰਦੇ ਜੀ, ਕਹਿੰਦੇ ਜਿਵੇਂ ਜੋਗੀ ਉਹ ਨਿੱਕੀ ਜਿਹੀ ਸਿੰਘੀ ਵਜਾਉਂਦੇ, ਪਤਾ ਕਦੋਂ ਵਜਾਉਂਦੇ ਆ, ਜਦੋਂ ਇਕੱਠੇ ਹੋ ਜਾਂਦੇ ਨਾ, ਇਕੱਠੇ ਹੋ ਕੇ ਬੈਠੇ ਹੁੰਦੇ ਆ, ਹੁਣ ਉਹਨਾਂ ਨੇ ਭੰਡਾਰਾ ਵਰਤਾਉਣਾ ਆ, ਕਹਿੰਦਾ ਪਾਓ ਲੰਗਰ ਵਰਤਾਉਣਾ ਆ, ਅਤੇ ਲੰਗਰ ਵਰਤਾਉਣ ਲੱਗੇ ਉਹਨਾਂ 'ਚ ਇੱਕ ਜੋਗੀ ਉੱਠਦਾ, ਉਹਦੀ ਗਿੱਠ ਕੇ ਸਿੰਘੀ ਹੁੰਦੀ ਨਾ, ਉਹ ਵਜਾਉਣ ਲੱਗ ਪੈਂਦਾ, ਉਹਦਾ ਇਸ਼ਾਰਾ ਆ ਵੀ ਭੰਡਾਰਾ ਵਰਤਣ ਲੱਗਾ ਅਤੇ ਆ ਕੇ ਛਕ ਲਓ। ਠੀਕ, ਅਤੇ ਇੱਥੇ ਹੁਣ ਗੁਰੂ ਅਮਰਦਾਸ ਜੀ ਕਹਿੰਦੇ ਸਿੰਘੀ ਸੁਰਤ ਵਜਾਈ, ਕਹਿਣ ਲੱਗੇ ਭਾਈ ਗੱਲ ਸੁਣ, ਜਿਹੜੀ ਤੇਰੀ ਸੁਰਤੀ ਆ ਨਾ, ਇਹਦੀ ਸੁਰਤ, ਇਹਦੀ ਸਿੰਘੀ ਵਜਾ। ਜਿਵੇਂ ਉਹ ਜੋਗੀ ਉਹ ਸਿੰਘੀ ਵਜਾਉਂਦਾ ਨਾ, ਕਹਿੰਦੇ ਇਵੇਂ ਤੂੰ ਆਪਣੀ ਸੁਰਤ ਨੂੰ ਉਸ ਪਰਮਾਤਮਾ ਸ਼ਬਦ ਨਾਲ ਜੋੜ, ਇਹ ਸਿੰਘੀ ਵੱਜੇਗੀ, ਕਹਿੰਦਾ ਭਾਵ ਜਿਵੇਂ ਉਹ ਕਹਿੰਦਾ ਭੰਡਾਰਾ ਵਰਤਣ ਲੱਗਾ, ਇੱਦਾਂ ਤੇਰੇ ਅੰਦਰ ਮਨ 'ਚ ਚਾਅ ਚੜ ਜੂਗਾ, ਤੇਰੇ ਜਿੰਨੇ ਗਿਆਨ ਅੰਦਰ ਆ ਨਾ ਸਾਰੇ, ਧਿਆਨ ਦੇਣਾ, ਸਾਡੇ ਜਿਹੜੇ ਗਿਆਨ ਅੰਦਰ ਆ ਨਾ, ਅਸੀਂ ਜਦੋਂ ਨਾ ਸ਼ਬਦ ਦੀ ਆਰਾਧਨਾ ਕਰਨ ਡਏ ਹੁੰਦੇ ਹਾਂ, ਉਦੋਂ ਗਿਆਨ ਅੰਦਰੇ ਬਾਹਰ ਭੱਜਣ ਡਏ ਹੁੰਦੇ, ਬਾਹਰ ਭਟਕਣ ਡਏ, ਕਦੀ ਕਿਤੇ ਭੱਜ ਜਾਂਦੇ, ਕਦੀ ਕਿਤੇ ਭੱਜ ਜਾਂਦੇ ਆ। ਹੁਣ ਦੇਖੋ ਨਾ, ਜੋਗੀ ਨੇ ਸਾਰਿਆਂ ਨੂੰ ਲੰਗਰ ਛਕਾਉਣਾ, ਅਤੇ ਉਹਨੇ ਸਿੰਘੀ ਵਜਾਤੀ ਵੀ ਆ ਜਾਓ ਸਾਰੇ ਜਣੇ, ਭੰਡਾਰਾ ਲੱਗਣ ਲੱਗਾ ਜੇ, ਲੰਗਰ ਲੱਗਣ ਲੱਗਾ ਜੇ, ਆ ਕੇ ਛਕ ਲਓ। ਦੇਖਿਆ ਕਈ ਥਾਂ 'ਤੇ ਗੁਰਦੁਆਰਿਆਂ ਦੇ ਅੰਦਰ ਵੀ ਹੁੰਦਾ, ਸ਼ਾਮ ਨੂੰ ਘੰਟੀ ਵੱਜਦੀ ਹੈ ਅਤੇ ਆ ਕੇ ਸਾਰੇ ਜਣੇ ਲੰਗਰ ਛਕ ਲੈਂਦੇ ਆ, ਹੈਂ। ਇੱਦਾਂ ਹੀ ਗੁਰੂ ਅਮਰਦਾਸ ਜੀ ਸਮਝਾਉਣ ਲੱਗੇ, ਕਹਿੰਦਾ ਜਿੱਦਾਂ ਜੋਗੀ ਇਕੱਠੇ ਹੋ ਕੇ ਨਾ ਇੱਕ ਸਿੰਘੀ ਵਜਾ ਦਿੰਦਾ, ਸਾਰੇ ਜਣੇ ਆ ਜਾਂਦੇ ਨੇ ਲੰਗਰ ਛਕਣ ਵਾਸਤੇ। ਅਤੇ ਇੱਥੇ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਮਨਾ ਜਦੋਂ ਤੇਰੀ ਸੁਰਤ ਟਿਕ ਜਾਏਗੀ ਨਾ ਸ਼ਬਦ ਨਾਲ, ਕਹਿੰਦਾ ਇਹ ਸਿੰਘੀ ਵਜਾ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ, ਤੇਰੇ ਜਿੰਨੇ ਗਿਆਨ ਅੰਦਰੇ ਆ ਨਾ, ਸਾਰਿਆਂ ਦਾ ਧਿਆਨ ਤੇਰੇ ਵਾਲੇ ਪਾਸੇ ਲੱਗ ਜਾਏਗਾ, ਵੀ ਹੁਣ ਨਾਮ ਦਾ ਲੰਗਰ ਵੰਡਣ ਲੱਗੇ ਨੇ, ਹੁਣ ਆਪਾਂ ਕਿਸੇ ਪਾਸੇ ਨਹੀਂ ਭੱਜਣਾ, ਉੱਥੇ ਜਾ ਕੇ ਲੰਗਰ ਛਕੀਏ। ਕਹਿੰਦਾ ਆਪਾਂ ਗਿਆਨ ਇੰਦਰੇ ਵੀ ਨਾਮ ਨਾਲ ਜੁੜ ਜਾਂਦੇ ਨੇ। ਹੋਰ ਪੰਕਤੀ ਹੈਗੀ, ਠੀਕ ਹੈ ਬਈ, ਬੜਾ ਆਨੰਦ ਆ। ਭਗਤ ਕਬੀਰ ਜੀ ਇਸ ਅਵਸਥਾ ਨੂੰ ਖੋਲ੍ਹਦੇ ਨੇ ਹੋਰ ਲਹਿਜੇ ਦੇ ਨਾਲ, ਕੀ ਕਹਿੰਦੇ ਨੇ, ਕਹਿੰਦੇ ਕਬੀਰ ਜਾਂ ਦਿਨ ਹੋਮ ਹੂਆ, ਜਾਂ ਦਿਨ ਹੋਮ ਹੂਆ ਪਾਛੇ ਪਿਆ ਆਨੰਦ। ਕਹਿਣ ਲੱਗੇ ਜਿਸ ਦਿਨ ਕਬੀਰ ਜੀ ਕਹਿੰਦੇ ਜਿਸ ਦਿਨ ਹੋਮ ਮੂਆ ਦਾ ਭਾਵ ਹੋਂ ਦਾ ਭਾਵ ਮੈਂ, ਮੂਆ ਦਾ ਭਾਵ ਮਰ ਗਿਆ। ਕਹਿਣ ਲੱਗੇ ਜਿੱਦਣ ਦਾ ਮੇਰੇ ਅੰਦਰ ਮੈਂ ਕਰਨ ਵਾਲਾ ਸੁਭਾਅ ਮੇਰਾ ਮੁੱਕ ਗਿਆ, ਮਰ ਗਿਆ, ਪਾਛੇ ਪਿਆ ਆਨੰਦ। ਕਹਿੰਦੇ ਉਸ ਦਿਨ ਤੋਂ ਬਾਅਦ ਵਿੱਚ ਮੈਨੂੰ ਆਨੰਦ ਮਿਲਿਆ। ਕਹਿੰਦੇ ਕੈਸਾ ਆਨੰਦ ਮਿਲਿਆ, ਕਹਿੰਦੇ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਹੁਣ ਧਿਆਨ ਦੇਣੋ, ਕਹਿੰਦੇ ਮੋਹ ਮਿਲਿਓ ਪ੍ਰਭ ਆਪਣਾ, ਕਹਿੰਦੇ ਮੈਨੂੰ ਪਰਮਾਤਮਾ ਮਿਲ ਗਿਆ। ਸੰਗੀ, ਸੰਗੀ ਕੌਣ ਆ, ਗਿਆਨ ਅੰਦਰ ਹੀ ਆ ਨਾ ਫਿਰ ਅੰਦਰ। ਕਹਿੰਦਾ ਫਿਰ ਜਿੰਨੇ ਗਿਆਨ ਅੰਦਰੇ ਸੀ, ਕਹਿੰਦੇ ਉਹ ਵੀ ਭਜਨ ਬੰਦਗੀ ਕਰਨ ਲੱਗ ਪਏ। ਕਹਿੰਦਾ ਭਾਵ ਉਹ ਵੀ ਹੁਣ ਸ਼ਾਂਤ ਹੋ ਗਏ, ਬਹਿ ਗਏ। ਅੱਗੇ ਮੈਨੂੰ ਖਿੱਚਦੇ ਸੀਗੇ, ਉਹ ਫਲਾਣੀ ਚੀਜ਼ ਨਹੀਂ ਮਿਲੀ, ਧਮਕਾਣੀ ਨਹੀਂ ਮਿਲੀ। ਕਾਮ ਜ਼ੋਰ ਪਾਉਂਦਾ ਹੈ, ਕ੍ਰੋਧ ਜ਼ੋਰ ਪਾਉਂਦਾ ਹੈ, ਮੋਹ ਜ਼ੋਰ ਪਾਉਂਦਾ, ਹੰਕਾਰ ਜ਼ੋਰ ਪਾਉਂਦਾ ਹੈ, ਪਾਉਂਦਾ ਨਾ। ਅਤੇ ਇੱਥੇ ਗੁਰੂ ਜੀ ਕਹਿੰਦੇ, ਕਹਿੰਦੇ ਸਾਰੇ ਸ਼ਾਂਤ ਹੋ ਗਏ, ਬਹਿ ਕੇ ਹੁਣ ਜ਼ੋਰ ਹੀ ਕੋਈ ਨਹੀਂ ਪਾਉਣ ਡਿਆ। ਹੁਣ ਇੱਥੇ ਫਿਰ ਗੁਰੂ ਅਮਰਦਾਸ ਜੀ ਨੇ ਸਮਝਾਤਾ, ਕਹਿੰਦੇ ਵੀ ਇੱਦਾਂ ਕਰ, ਸਿੰਘੀ ਸੁਰਤ ਵਜਾਈ। ਕਹਿਣ ਲੱਗੇ ਤੂੰ ਇਹ ਜਿਹੜੀ ਆਪਣੀ ਸੁਰਤੀ ਆ ਉਹਨਾਂ ਦੀ ਸਿੰਘੀ ਵਜਾ। ਕਹਿੰਦਾ ਭਾਵ ਵੀ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਲਾ ਕੇ ਸੁਰਤ ਨੂੰ ਸ਼ਬਦ ਨਾਲ ਜੋੜਦੇ ਸਿੰਘੀ ਵਜਾਉਣੀ ਆ, ਅਤੇ ਜਿੰਨੇ ਆਸੇ ਪਾਸੇ ਗਿਆਨ ਇੰਦਰੇ ਬੈਠੇ ਆ ਨਾ, ਇਹਨਾਂ ਸਾਰਿਆਂ ਨੇ ਨਾਮ ਦਾ ਭੋਜਨ ਛਕਣ ਇਕੱਠੇ ਹੋ ਜਾਣਾ, ਇਹਨਾਂ ਦਾ ਵੀ ਧਿਆਨ ਨਾਮ ਵਾਲੇ ਪਾਸੇ ਲੱਗ ਜਾਣਾ। ਕਹਿੰਦੇ ਕਰ ਬਈ ਆਹ ਕੰਮ ਕਰ, ਸਿੰਘੀ ਵਜਾ ਬਈ, ਹੈਂ। ਫਿਰ ਕੀ ਕਹਿਣ ਲੱਗੇ, ਦੇਖੋ ਬੜਾ ਆਨੰਦ ਆ। ਗੁਰੂ ਅਮਰਦਾਸ ਜੀ ਨੇ ਨਾ ਇੱਕ ਜੋਗੀ ਨੂੰ ਸੰਬੋਧਨ ਰੱਖ ਲਿਆ। ਕਿਉਂ ਸੰਬੋਧਨ ਰੱਖਿਆ, ਕਹਿਣ ਲੱਗੇ ਵੀ ਦੇਖ ਲਾ, ਜੋਗੀ ਬਾਹਰ ਦਾ ਪਹਿਰਾਵਾ ਪਾਈ ਫਿਰਦਾ ਅਤੇ ਜੋਗੀ ਬਣਿਆ ਫਿਰਦਾ ਥਾਂ ਥਾਂ 'ਤੇ, ਲੋਕਾਂ ਨੂੰ ਕਹਿੰਦਾ ਮੈਂ ਜੋਗੀ ਹਾਂ, ਮੈਂ ਜੋਗੀ ਹਾਂ, ਸਾਡਾ ਸੰਸਾਰ ਨਾਲ ਕੋਈ ਸੰਬੰਧ ਨਹੀਂ ਹੈ। ਕਹਿੰਦੇ ਬਾਹਰੋਂ ਹੀ ਹਾਂ, ਕਹਿੰਦੇ ਅੱਜ ਫਿਰ ਅੰਦਰੋਂ ਜੋਗੀ ਬਣਾ ਦਈਏ ਤੈਨੂੰ। ਇਹਦਾ ਮਤਲਬ ਅਸੀਂ ਵੀ ਬਾਹਰੋਂ ਜੋਗੀ ਤਾਂ ਬਣ ਗਏ ਹਾਂ, ਬਾਹਰੋਂ ਅਸੀਂ ਬੜਿਆਂ ਨੂੰ ਕਹਿੰਦੇ ਹਾਂ ਜਾ ਕੇ ਲੈ ਅਸੀਂ ਗੁਰੂ ਘਰ ਦੇ ਪ੍ਰੇਮੀ ਹਾਂ, ਪਰ ਗੁਰੂ ਜੀ ਕਹਿੰਦੇ, ਗੁਰੂ ਅਮਰਦਾਸ ਜੀ ਕਹਿੰਦੇ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਵੀ ਅੰਦਰੋਂ ਵੀ ਪ੍ਰੇਮੀ ਹੋਇਆ ਕਿ ਨਹੀਂ ਹੋਇਆ, ਕਿਤੇ ਬਾਹਰੋਂ ਤਾਂ ਨਹੀਂ ਗੱਲਾਂ, ਬਾਹਰੋਂ ਤਾਂ ਵੇਖਣ ਵਾਲੇ ਵੇਖ ਕੇ ਨਮਸਕਾਰ, ਦੇਖੋ ਕਿ ਇਹਦੀ ਆਪਸੀ ਤਜਰਬਾ ਕਰਕੇ ਦੇਖਣਾ। ਅੰਮ੍ਰਿਤ ਛਕਿਆ ਹੋਵੇ, ਪੰਜਾਂ ਕੱਕਰਾਂ ਦਾ ਧਾਰਨੀ ਹੋਵੇ, ਦਾੜਾ ਖੁੱਲ੍ਹਾ ਹੋਵੇ, ਸਿਰ 'ਤੇ ਦਸਤਾਰਾ ਸਜਾਇਆ ਹੋਵੇ, ਠੀਕ ਹੈ, ਅਤੇ ਲਾਗੋਂ ਕੋਈ ਦੰਦ ਲੰਘਣ ਵਾਲੇ ਨਮਸਕਾਰ ਕਰਕੇ ਫਤਿਹ ਗਜਾ ਕੇ ਲਾਗੋਂ ਲੰਘਦੇ ਨੇ ਵੀ ਇਹ ਕੋਈ ਰੱਬ ਦਾ ਪਿਆਰਾ ਆ, ਹੈ ਨਾ। ਉਸ ਵੇਲੇ ਨਾ ਆਪਣੇ ਅੰਦਰੋਂ ਕਈ ਵੇਲੀ ਬੰਦੇ ਨੂੰ ਸ਼ਰਮ ਆਉਂਦੀ ਹੈ ਵੀ ਯਾਰ ਇਹਨਾਂ ਨੇ ਮੈਨੂੰ ਨਮਸਕਾਰ ਕੀਤਾ, ਮੇਰੇ 'ਤੇ ਪੱਲੇ ਕੱਖ ਨਹੀਂ, ਇਹਨਾਂ ਨੇ ਮੈਨੂੰ ਨਮਸਕਾਰ ਕੀਤਾ, ਮੈਨੂੰ ਫਤਿਹ ਗਜਾਈ, ਇਹਨਾਂ ਨੇ ਕੁਝ ਮੰਨ ਕੇ ਗਜਾਈ ਹੋਊ, ਹੈ ਅਤੇ ਧਿਆਨ ਕਰਨਾ। ਕਈ ਸੱਜਣ ਅਸੀਂ ਇਹੋ ਜਿਹੇ ਵੀ ਵੇਖੇ, ਇੱਕ ਖਾਲਸਾ ਜੀ ਨੂੰ ਕਿਸੇ ਨੇ ਫਤਿਹ ਗਜਾਈ, ਨਮਸਕਾਰ ਕੀਤੀ ਉਹਨਾਂ ਸਿਰ ਨੀਵਾਂ ਕਰਕੇ, ਅਤੇ ਉਹ ਖਾਲਸਾ ਜੀ ਸਿੰਘ ਕੋਲ ਗਏ, ਕਹਿੰਦੇ ਵੀ ਸਿੰਘਾ ਫਤਿਹ ਗਜਾਉਣਾ ਤਾਂ ਚੰਗੀ ਗੱਲ ਆ, ਵੀ ਸਿੱਖ ਨੂੰ ਸਿੱਖ ਮਿਲੇ ਤਾਂ ਫਤਿਹ ਗਜਾਉਣੀ ਚਾਹੀਦੀ ਹੈ। ਕਹਿੰਦਾ ਜੀ ਬਹੁਤ ਸੋਹਣੀ ਗੱਲ ਹੈ ਮਹਾਰਾਜ ਜੀ, ਮੈਂ ਵੀ ਤੁਹਾਨੂੰ ਫਤਿਹ ਗਜਾਈ ਹੈ। ਕਹਿੰਦੇ ਤੂੰ ਫਤਿਹ ਗਜਾਈ ਆ, ਮੈਨੂੰ ਬੜਾ ਆਨੰਦ ਆਇਆ, ਪਰ ਤੂੰ ਸਿਰ ਝੁਕਾਇਆ, ਇਹ ਗੱਲ ਨਹੀਂ ਝੁਕਾਇਆ। ਤੂੰ ਅੱਗੋਂ ਸਿੰਘ ਕਹਿਣ ਲੱਗਾ, ਕਹਿੰਦਾ ਖਾਲਸਾ ਜੀ ਆਪ ਹੀ ਦਾ ਪਹਿਰਾਵਾ, ਆਪ ਹੀ ਦਾ ਚਿਹਰਾ ਦੇਖ ਕੇ ਚਿੱਟਾ ਦਾੜਾ, ਹੈਂ, ਅਤੇ ਮੈਨੂੰ ਐਂ ਲੱਗਾ ਵੀ ਆਪ ਜੀ ਕੋਈ ਮਹਾਂਪੁਰਖ ਹੋ, ਅਤੇ ਮੈਂ ਫਿਰ ਇਸ ਕਰਕੇ ਸਿਰ ਝੁਕਾਇਆ। ਅਤੇ ਹੁਣ ਕੀ ਕਹਿੰਦਾ, ਕਹਿੰਦਾ ਫਤਿਹ ਗਜਾਉਣੀ, ਇੱਕ ਸਿੱਖ ਨੂੰ ਸਿੱਖ ਮਿਲੇ ਫਰਜ਼ ਬਣਦਾ ਫਤਿਹ ਗਜਾਉਣਾ, ਪਰ ਤੂੰ ਸਿਰ ਝੁਕਾਇਆ, ਉਹਦੇ ਕਰਕੇ ਮੈਂ ਰੁਕ ਗਿਆ, ਵੀ ਯਾਰ ਸਿਰ ਝੁਕਾਇਆ ਪਰ ਮੈਂ ਉਸ ਕਾਬਲ ਨਹੀਂ ਹੈ, ਮੈਂ ਉਸ ਕਾਬਲ ਨਹੀਂ ਹੈ। ਧਿਆਨ ਦਈਓ, ਉਹ ਖਾਲਸਾ ਅੱਗੋਂ ਕਹਿੰਦਾ ਜੀ ਤੁਸੀਂ ਮੈਨੂੰ ਇੰਨੀ ਗੱਲ ਕਹਿ ਦਿੱਤੀ ਆ ਕੇ ਤੂੰ ਸਿਰ ਝੁਕਾਇਆ, ਮੈਂ ਇਸ ਕਾਬਲ ਨਹੀਂ ਹੈ, ਅਤੇ ਉਹ ਅੱਗੋਂ ਗੋਡੀ ਹੱਥ ਲਾਉਣ ਲੱਗ ਪਿਆ, ਕਹਿੰਦਾ ਇਹ ਕਿਉਂ? ਕਹਿੰਦਾ ਜਿਹਦੇ ਮਨ 'ਚ ਇਹ ਗੱਲ ਪੈਦਾ ਹੋ ਜਾਏ ਨਾ ਕਿ ਮੈਂ ਇਸ ਕਾਬਲ ਨਹੀਂ ਹਾਂ, ਉਹ ਰੱਬ ਦਾ ਪਿਆਰਾ ਹੀ ਹੋ ਸਕਦਾ ਹੈ, ਕਿਉਂਕਿ ਇਹ ਵੀ ਚੀਜ਼ ਅੰਦਰ ਪੈਦਾ ਨਹੀਂ ਨਾ ਹੁੰਦੀ ਕਿਸੇ ਦੇ ਵੀ ਅਸੀਂ ਇਸ ਕਾਬਲ ਨਹੀਂ ਹੈ। ਹਰ ਕੋਈ ਕੀ ਕਹਿੰਦਾ? ਕਹਿੰਦਾ ਸਿਰ ਝੁਕਾਇਆ, ਕੁਛ ਨਾ ਕੁਛ ਵੇਖਿਆ ਹੀ ਹੋਣਾ ਇਹਨੇ ਝੁਕਾਇਆ, ਆ ਗਈ ਨਾ ਨਿਮਰਤਾ ਅੰਦਰ, ਹੁਣ ਚਪੇੜ ਪੈ ਗਈ ਉਹਦੇ ਸਿਰ ਝੁਕਾਉਣ ਦੀ, ਹੁਣ ਘਰ ਗਿਆ, ਜਾ ਕੇ ਨਾ ਆਪਣੇ ਔਗਣ ਫੁੱਲਣ ਲੱਗ ਪਿਆ, ਕਹਿੰਦਾ ਅੱਜ ਤੋਂ ਬਾਅਦ ਆਹ ਮੈਂ ਪਹਿਰਾਵਾ ਪਾਇਆ ਨਾ ਜਿਹਨੂੰ ਨਮਸਕਾਰ ਹੋਇਆ, ਨਮਸਕਾਰ ਪਹਿਰਾਵੇ ਨੂੰ ਆ, ਬਾਣੇ ਨੂੰ ਨਮਸਕਾਰ ਆ, ਠੀਕ ਹੈ ਬਈ। ਅਤੇ ਕਹਿਣ ਲੱਗੇ ਇਸ ਬਾਣੇ ਨੂੰ ਨਮਸਕਾਰ ਹੋਇਆ, ਅਤੇ ਐਸੀ ਕਿਰਪਾ ਕਰ ਅਕਾਲ ਪੁਰਖ ਵੀ ਜਿੱਦਾਂ ਦਾ ਮੈਨੂੰ ਲੋਕ ਬਾਹਰੋਂ ਮੰਨਣ ਡਿਆ, ਮੈਂ ਅੰਦਰੋਂ ਵੀ ਉੱਦਾਂ ਦਾ ਹੋ ਜਾਵਾਂ। ਅੱਜ ਆਨੰਦ ਆ ਗਿਆ, ਸਮਝ ਲੱਗ ਗਈ, ਆਨੰਦ ਆ ਗਿਆ, ਹੈ ਨਾ। ਹੁਣ ਅੱਗੇ ਦੇਖਿਓ, ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਦ੍ਰਿੜ ਕਰ ਆਸਨ ਬੈਸ ਜੋਗੀ, ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ। ਇਹ 908 ਅੰਗ ਦੇ ਉੱਤੇ ਹੈ, ਧੰਨ ਗੁਰੂ ਗੋਬਿੰਦ ਸਾਹਿਬ ਜੀ ਦੇ, ਪੜ੍ਹਿਓ ਆਪ ਜੀ ਘਰ ਜਾ ਕੇ ਵੀ ਝਾਤੀ ਮਾਰਿਓ ਇੱਕ ਵਾਰੀ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਮਨ ਦ੍ਰਿੜ ਕਰ, ਕਹਿੰਦੇ ਗੱਲ ਸੁਣ ਜੋਗੀ, ਵੀ ਤੂੰ ਭੀਖ 'ਤੇ ਮੰਗਦਾ ਫਿਰਦਾ ਆ, ਆ ਥਾਂ ਥਾਂ 'ਤੇ ਤੁਰਿਆ ਫਿਰਦਾ, ਪਰ ਤੇਰਾ ਮਨ ਜਿਹੜਾ ਉਹ ਪੱਕਾ ਨਹੀਂ ਹੈ, ਹੈ ਨਾ। ਕਿੱਦਾਂ ਪੱਕਾ ਨਹੀਂ ਹੈ? ਕਹਿੰਦਾ ਤੂੰ ਕੀ ਕਹਿੰਦਾ, ਚੱਲ ਮੰਗਣਾ ਆ, ਮੰਗ ਕੇ ਖਾ ਲਿਆ, ਆ ਜਿਸ ਪਿੰਡ 'ਚ ਮੰਗ ਲਿਆ ਕੱਲ੍ਹ ਦੂਜੇ ਪਿੰਡ 'ਚ ਮੰਗ ਲਾਂਗੇ, ਦੇ ਦੂਗਾ ਕੋਈ, ਠੀਕ ਹੈ, ਨਹੀਂ ਤਾਂ ਨਾ ਸੀ, ਜਿੰਨੇ ਕੁ ਹੋ ਗਏ ਉਨੇ ਕੀ ਬੜੇ। ਇੱਥੇ ਫਿਰ ਗੁਰੂ ਅਮਰਦਾਸ ਜੀ ਕਹਿੰਦੇ ਮਨ ਦ੍ਰਿੜ ਕਰ, ਕਹਿੰਦੇ ਮਨਾ ਤੂੰ ਆਪਣੇ ਅੰਦਰ ਇੱਕ ਪੱਕਾ ਇਰਾਦਾ ਪੈਦਾ ਕਰ। ਕਿਹੜਾ ਇਰਾਦਾ ਪੈਦਾ ਕਰ? ਵੀ ਮੈਨੂੰ ਮਿਲਿਆ ਮਨੁੱਖੀ ਜਾਮਾ ਆ, ਅਤੇ ਮੈਂ ਇਸ ਜਨਮ ਦੇ ਅੰਦਰ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਇਰਾਦਾ ਬਣਾ ਪੱਕਾ, ਪੱਕਾ ਪ੍ਰਣ ਕਰ ਪਹਿਲਾਂ ਵੀ ਮੈਂ ਉਹਦੀ ਪ੍ਰਾਪਤੀ ਕਰਨੀ ਹੈ, ਮੈਂ ਉਹਨੂੰ ਮਿਲਣਾ ਹੈ। ਅਤੇ ਫਿਰ ਕੀ ਕਰ? ਜਦੋਂ ਦ੍ਰਿੜਤਾ ਆਊਗੀ ਨਾ ਮਨ 'ਚ, ਮਨ ਪੱਕਾ ਹੋਊਗਾ, ਮੈਂ ਮਿਲਣਾ ਹੈ, ਮੈਂ ਦਰਸ਼ਨ ਕਰਨਾ ਹੈ, ਮੈਂ ਵੇਖਣਾ ਪਰਮਾਤਮਾ ਕਿੱਦਾਂ ਦਾ ਆ। ਕਹਿੰਦਾ ਫਿਰ ਕਿਉਂ? ਕਹਿੰਦੇ ਆਸਨ ਬੈਸ ਜੋਗੀ। ਹੁਣ ਆਸਨ ਬੈਸ ਦਾ ਮਤਲਬ ਕੀ ਹੈ? ਸੱਜਣ ਦੇ ਕਈ ਥਾਂ 'ਤੇ ਕਹਿੰਦੇ ਨੇ, ਕਹਿੰਦੇ ਫਿਰ ਤੂੰ ਆਸਨ 'ਤੇ ਬਹਿ ਜਾਏਗਾ, ਵੀ ਆਸਨ 'ਤੇ ਬਹਿ ਜਾ ਬਈ। ਆਸਨ ਦਾ ਮਤਲਬ ਟਿਕਣਾ, ਟਿਕਾ। ਕਹਿੰਦਾ ਆਸਨ ਬੈਸ ਜੋਗੀ, ਕਹਿੰਦਾ ਜੇ ਤੂੰ ਮਨ ਦੇ ਅੰਦਰ ਪੱਕਾ ਨਿਸ਼ਚੈ ਕਰ ਲੈਂਦਾ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੀ ਹਾਂ, ਫਿਰ ਤੇਰੇ ਮਨ ਦੇ ਅੰਦਰ ਸ਼ਬਦ ਦਾ ਟਿਕਾ ਬਣ ਜਾਊਗਾ। ਆਸਨ ਬੈਸ ਜੋਗੀ, ਕਹਿੰਦਾ ਹੈ ਜੋਗੀ, ਫਿਰ ਤੇਰੇ ਮਨ 'ਚ ਸ਼ਬਦ ਦਾ ਟਕਾ ਬਣ ਜਾਊਗਾ, ਸ਼ਬਦ ਟਿਕ ਜਾਊਗਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਤਾਂ ਤੇਰੀ ਕਲਪਨਾ ਜਾਈ। ਕਹਿੰਦੇ ਹੈ ਜੋਗੀ, ਫਿਰ ਤੇਰੀ ਜਿਹੜੀ ਮਨ ਦੀ ਕਲਪਨਾ ਨਾ, ਕਲਪਨਾ ਕੀ ਹੈ? ਖਿਜ ਖਜਾਟ, ਇਹ ਕਲਪਨਾ ਆ। ਤੁਸੀਂ ਤਦੀ ਦੇਖਿਓ ਜਿਹੜਾ ਬੰਦਾ ਕਲਪਨਾ ਕਰਦਾ ਨਾ ਮਨ 'ਚ ਵੀ ਯਾਰ ਆਪਾਂ ਗੱਡੀ ਲੈ ਲੈਣੀ ਹੁਣ, ਕਲਪਨਾ ਨਾ ਵੀ ਆਪਾਂ ਗੱਡੀ ਲੈ ਲੈਣੀ ਹੁਣ, ਨਹੀਂ ਹੁਣ ਨਹੀਂ ਮੈਂ ਟਲਣਾ ਯਾਰ, ਜੋ ਮਰਜ਼ੀ ਹੋ ਜਾਵੇ ਲੈ ਲੈਣੀ ਹੁਣ, ਬਹੁਤ ਦੁਖੀ ਹੋ ਗਿਆ ਮੈਂ।
ਮਨ 'ਚ ਕਲਪਨਾ ਕੀਤੀ ਹੈ ਵੀ ਗੱਡੀ ਲੈ ਲੈਣੀ ਆ, ਪਰ ਗੁਰੂ ਰੂਪ ਪਿਆਰੀ ਸਾਹਿਬ ਸੰਗਤ ਜੀ ਉਹ ਮਨ 'ਚ ਧਾਰ ਕੇ ਵੇਖ ਲਿਓ, ਪੈਸੇ ਸੀਗੇ ਨਹੀਂ ਅਤੇ ਅਜੇ ਭਾਗਾਂ 'ਚ ਗੱਡੀ ਲਿਖੀ ਨਹੀਂ ਸੀ, ਸਮਾਂ ਆਇਆ ਨਹੀਂ ਸੀ, ਗੱਡੀ ਮਿਲੀ ਨਹੀਂ, ਹੁਣ ਕੱਲ੍ਹ ਪਰਸੋਂ ਨੂੰ ਜਦੋਂ ਵੇਖਿਆ ਤਾਂ ਕਲਪਣ ਲੱਗ ਪਿਆ ਕਿ ਉਹਨਾਂ ਪਤਾ ਨਹੀਂ ਰੱਬ ਸਾਡੇ 'ਤੇ ਕਿਉਂ ਕਰੋਧੀ ਆ, ਕਿਉਂ ਸਾਡੇ ਨਾਲ ਇੱਦਾਂ ਕਰਨ ਡਿਆ ਹੈ। ਕਹਿੰਦਾ ਕੀ ਹੋਇਆ, ਉਹ ਕੱਲ੍ਹ ਭੁੱਖੇ ਮਰਨ ਡਿਆ ਸਨ, ਗੱਡੀਆਂ ਚੜ੍ਹੇ ਫਿਰਦੇ ਆ, ਅਸੀਂ ਇੰਨੇ ਚਿਰ ਸੋਚਣ ਡਏ ਹਾਂ ਗੱਡੀ ਨਹੀਂ ਮਿਲਦੀ, ਕਲਪਣਾ ਆ ਗਈ ਮਨ 'ਚ, ਖਿੱਚ ਗਿਆ ਹੁਣ। ਅਤੇ ਫਿਰ ਗੁਰੂ ਜੀ ਕਹਿਣ ਲੱਗੇ, ਕਹਿੰਦਾ ਜਿੱਦਣ ਤੇਰੇ ਮਨ ਦੇ ਅੰਦਰ ਦ੍ਰਿੜਤਾ ਹੋ ਗਈ ਕਿ ਮੈਂ ਪਰਮਾਤਮਾ ਨੂੰ ਹੀ ਮਿਲਣਾ, ਮੈਂ ਨਹੀਂ ਲੈਣਾ ਜੱਗ ਤੋਂ ਕੀ ਲੈਣਾ, ਕਹਿੰਦਾ ਫਿਰ ਤੇਰੇ ਅੰਦਰ ਸ਼ਬਦ ਟਿਕ ਜਾਏਗਾ, ਜਦੋਂ ਸ਼ਬਦ ਟਿਕ ਜਾਏਗਾ ਇਹ ਤੇਰੇ ਮਨ ਦੀ ਜਿਹੜੀ ਖਿੱਚ ਖਿਡਾਟ ਹੈ ਖਤਮ ਹੋ ਜਾਊਗੀ, ਕਲਪਨਾ ਆਊਗੀ ਨਹੀਂ ਮਨ 'ਚ ਵੀ ਗੱਡੀ ਲੈਣੀ ਆ। ਜੇ ਤੈਨੂੰ ਕਹੂਗਾ ਖਾਲਸਾ ਜੀ, ਨਾ ਗੱਲ ਸੁਣੋ ਤੁਸੀਂ ਕਦੋਂ ਕਾਰ ਲੈ ਰਹੇ ਹੋ, ਫਿਰ ਤਾਂ ਕੋਈ ਜਵਾਬ ਦੇਏਗਾ, ਜਦੋਂ ਉਸ ਅਕਾਲ ਪੁਰਖ ਨੇ ਦੇਣੀ ਹੋਊਗੀ, ਦੇਣੀ ਜਾਂ ਨਹੀਂ ਦੇਣੀ ਉਹਨੂੰ ਪਤਾ, ਮੈਨੂੰ ਕਿਉਂ ਵਕਤ ਨੂੰ ਫੜਿਆ ਜੀ, ਛੱਡ ਪਰਾਂ ਮੇਰਾ ਧਿਆਨ ਨਾ ਤੋੜ ਹੋਣਾ। ਇਹ ਆ ਕਹਿੰਦੇ ਨੇ ਵੀ ਉਹਦੀ ਕਲਪਨਾ ਚੱਲ ਜਾਂਦੀ ਹੈ। ਫਿਰ ਕੀ ਕਹਿਣ ਲੱਗੇ ਗੁਰੂ ਜੀ, ਕਾਇਆ ਨਗਰੀ ਮੈਂ ਮੰਗਣ ਚੜ੍ਹੇ, ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ ਤਾਂ ਨਾਮ ਪੱਲੇ ਪਾਈ, ਧਿਆਨ ਦਈਓ ਹੁਣ, ਬੜੇ ਪਿਆਰ ਵਾਲੀ ਪੰਕਤੀ 'ਚ, ਠੀਕ ਹੈ, ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ। ਕਹਿੰਦੇ ਗੱਲ ਸੁਣ ਜੋਗੀ, ਤੂੰ ਸਵੇਰੇ ਉੱਠਦਾ ਅਤੇ ਹੱਥ 'ਚ ਖੱਪਰ ਫੜ ਲੈਂਦਾ ਅਤੇ ਪਿੰਡ 'ਚ ਮੰਗਣ ਤੁਰ ਪੈਂਦਾ, ਕਿਉਂਕਿ ਕੁਝ ਤਾਂ ਕੁਝ ਬਣਾਉਂਦਾ ਤਾਂ ਹੈ ਨਹੀਂ, ਆਪਣੇ ਕੋਲ ਤਾਕਤ ਨਹੀਂ ਹੈਗੀ ਉਹਦੇ ਕੋਲ, ਹੈਂ, ਅਤੇ ਮੰਗਣ ਤੁਰ ਪੈਂਦਾ, ਕਦੀ ਕਿਸੇ ਦੇ ਬੂਹਾ ਖੜਕਾਉਂਦਾ, ਕਦੀ ਕਿਸੇ ਦਾ ਬੂਹਾ ਖੜਕਾਉਂਦਾ, ਕਾਹਦੇ ਲਈ, ਵੀ ਕੋਈ ਭਿੱਖਿਆ ਪਾ ਦੇਵੇ, ਕੋਈ ਰੁਪਈਆ ਧੇਲੀ ਪਾ ਦੇ, ਕੋਈ ਆਟਾ ਪਾ ਦੇਵੇ, ਕੋਈ ਦਾਲ ਸਬਜ਼ੀ ਪਾ ਦੇਵੇ, ਕੋਈ ਫੁਲਕੇ ਪਾ ਦੇਵੇ, ਮੰਗਣ ਲੱਗ ਪੈਂਦਾ। ਕਹਿੰਦਾ ਹਾਂਜੀ। ਕਹਿੰਦੇ ਫਿਰ ਇੱਦਾਂ ਕਰ ਵੀ ਇਹ ਕੋਈ ਮੰਗਣਾ ਮੰਗਣਾ ਨਹੀਂ, ਇਹ ਮੰਗਣਾ ਕੋਈ ਮੰਗਣਾ ਨਹੀਂ ਹੈ, ਜੇ ਤੂੰ ਮੰਗ ਕੇ ਲਿਆਉਣਾ ਵੀ ਆ ਤਾਂ ਸਰੀਰ ਹੀ ਮੰਗਣ ਡਿਆ ਤਾਂ ਸਰੀਰ ਹੀ ਖਾ ਲੈਂਦਾ। ਕਹਿੰਦੇ ਫਿਰ ਇੱਕ ਕੰਮ ਹੋਰ ਕਰ। ਕਹਿੰਦਾ ਕਿਹੜਾ ਕੰਮ ਕਰਾਂ? ਕਹਿੰਦੇ ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ। ਕਾਇਆ ਸਰੀਰ ਨੂੰ ਕਹਿੰਦੇ, ਕਹਿੰਦੇ ਜਿਹੜਾ ਸਰੀਰ ਹੈ ਵੀ ਇੱਕ ਨਗਰੀ ਹੈ, ਇਹ ਵੀ ਇੱਕ ਸ਼ਹਿਰ ਆ, ਕਿਉਂਕਿ ਬਾਣੀ 'ਚ ਲਿਖਿਆ ਜੋ ਬ੍ਰਹਿਮੰਡੇ ਸੋਈ ਪਿੰਡੇ। ਕਹਿੰਦਾ ਜੋ ਬ੍ਰਹਿਮੰਡ ਦੇ ਵਿੱਚ ਹੋਈ ਸਾਡੇ ਸਰੀਰ ਦੇ ਅੰਦਰ। ਕਹਿੰਦੇ ਫਿਰ ਇੱਦਾਂ ਕਰ। ਕਹਿੰਦਾ ਜੀ ਕੀ ਕਰਾਂ? ਕਹਿੰਦੇ ਆ ਕੰਮ ਕਰ, ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ। ਕਹਿੰਦੇ ਇੱਦਾਂ ਕਰ, ਇਸ ਸਰੀਰ ਦੇ ਅੰਦਰ ਵੀ ਨਾ ਬੜੇ ਹੀ ਘਰ ਨੇ, ਗਿਆਨ ਇੰਦਰੇ ਬੜੇ ਨੇ, ਗਿਆਨ ਇੰਦਰੇ ਬੜੇ ਨੇ। ਅਤੇ ਕਹਿੰਦਾ ਤੂੰ ਸਰੀਰਕ ਰੂਪੀ ਲੋਕਾਂ ਦੇ ਬੂਹੇ ਖੜਕਾਉਂਦਾ ਫਿਰਦਾ, ਕਦੀ ਆਪਣੇ ਅੰਦਰਲੇ ਗਿਆਨ ਇੰਦਰਿਆਂ 'ਤੇ ਵੀ ਬੂਹੇ ਖੜਕਾਈ? ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਕਦੀ ਇਹਨਾਂ 'ਤੇ ਵੀ ਬੂਹੇ ਖੜਕਾਈ? ਕਹਿੰਦਾ ਦੇਖੋ, ਬੜੇ ਧਿਆਨ ਦੇਣ ਵਾਲੀਆਂ ਗੱਲਾਂ ਨੇ, ਬਹੁਤ ਆਨੰਦਮਈ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਪਰ ਅਸੀਂ ਲੋਕ ਨਾ ਝੂਠੀ ਦਾਤ ਦੇ ਬਦਲੇ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਆ ਜਾਂਦੇ ਹਾਂ, ਉਹ ਮਿਲਦੀ ਨਹੀਂ ਹੈ, ਫਿਰ ਅਸੀਂ ਗੱਜ ਕੇ ਕਹਿੰਦੇ ਸਾਨੂੰ ਤਾਂ ਕੋਈ ਸਮਝ ਲੱਗੀ ਨਹੀਂ, ਲੱਗਣੀ ਕਿੱਥੋਂ ਸੀ, ਕਿਉਂਕਿ ਦਾਤ ਪਿਆਰੀ ਵਿਸਰਿਆ ਦਤਰ। ਫਿਰ ਧਿਆਨ ਦੇਈ ਉਹ ਕੀ ਕਹਿਣ ਰਹੇ ਨੇ। ਕਹਿੰਦੇ ਕਾਇਆ ਨਗਰੀ ਮੈਂ ਮੰਗਣ ਚੜ੍ਹੇ ਜੋਗੀ। ਕਹਿੰਦੇ ਉਹ ਮਨਾ ਜੋਗੀ ਤਾਂ ਤੂੰ ਆ। ਕਹਿੰਦਾ ਫਿਰ? ਕਹਿੰਦਾ ਫਿਰ ਇਸ ਸਰੀਰਕ ਰੂਪੀ ਨਗਰੀ ਅੰਦਰ ਮੰਗਣ ਚੜ੍ਹ, ਤੁਰ ਪਓ ਮੰਗਣ। ਕਹਿੰਦਾ ਕਿਉਂ? ਕਹਿੰਦਾ ਵੀ ਜਿੰਨੇ ਗਿਆਨ ਇੰਦਰੇ ਆ ਨੇ ਨਾ, ਸਾਰਿਆਂ ਕੋਲੋਂ ਭੀਖ ਮੰਗ, ਕਦੀ ਵੀ ਇਹਨਾਂ ਦੇ ਬੂਹੇ ਖੜਕਾ ਕੇ ਅੱਗੇ ਛੱਪੜ ਖੱਪੜ ਡਾਹ ਆਪਣਾ ਵੀ ਕੁਝ ਪਾ ਦਿਓ। ਕਹਿੰਦਾ ਇਹਨਾਂ ਕੋਲੋਂ ਮੰਗ ਵੀ ਯਾਰ ਤੁਸੀਂ ਮੈਨੂੰ ਟਿਕਣ ਦਿੰਦੇ ਹੀ ਨਹੀਂ, ਤੁਸੀਂ ਮੈਨੂੰ ਭਜਾਈ ਫਿਰਦੇ ਹੋ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਕਹਿੰਦਾ ਜਦੋਂ ਇਹਨਾਂ ਕੋਲੋਂ ਮੰਗੇਗਾ ਤਾਂ ਕੀ ਹੋਏਗਾ? ਤਾਂ ਨਾਮ ਪੱਲੇ ਪਾਈ। ਕਹਿੰਦਾ ਜਿੱਦਣ ਇਹ ਤੈਨੂੰ ਦਾਨ ਦੇਣ ਲੱਗ ਪਏ ਨਾ, ਭੀਖ ਦੇਣ ਲੱਗ ਪਏ, ਫਿਰ ਤੈਨੂੰ ਨਾਮ ਦੀ ਅਵਸਥਾ ਪ੍ਰਾਪਤ ਹੋ ਜਾਏਗੀ, ਸ਼ਬਦ ਦੀ ਅਵਸਥਾ ਪ੍ਰਾਪਤ ਹੋ ਜਾਏਗੀ, ਸ਼ਬਦ ਟਿਕ ਜਾਏਗਾ, ਤੇਰੀ ਝੋਲੀ 'ਚ ਸ਼ਬਦ ਪੈ ਜਾਏਗਾ ਜਿੱਦਾਂ ਤੈਨੂੰ ਇਹ ਭੀਖ ਦੇਣ ਲੱਗ ਪਏ। ਕਹਿੰਦਾ ਭਾਵ ਜਿੱਦਣ ਇਹ ਤੇਰੇ ਵੱਲ ਧਿਆਨ ਦੇਣ ਲੱਗ ਪਏ, ਤੇਰੀ ਸੁਣਨ ਲੱਗ ਪਏ। ਅਸਲ 'ਚ ਕੀ ਆ, ਸਾਡੇ ਗਿਆਨ ਇੰਦਰੇ ਸਾਡੇ ਸੁਣਦੇ ਨਹੀਂ ਹੈ। ਦੇਖੋ ਬੜਾ ਆਨੰਦ ਆ, ਹੋਰ ਬੜਾ ਆਨੰਦ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਇੱਕ ਜਗ੍ਹਾ 'ਤੇ ਆਉਂਦਾ ਕਿ ਜਦੋਂ ਬਹੁਤਾ ਹੀ ਪ੍ਰਭਾਵ ਪੈ ਜਾਂਦਾ ਇਹਨਾਂ ਗਿਆਨ ਇੰਦਰਿਆਂ ਦਾ, ਅਤੇ ਫਿਰ ਗੁਰੂ ਜੀ ਕਹਿੰਦੇ ਗੁਰਦ ਖਿਲਾਈ ਮੋਰੀ ਜਿੱਤ ਮਿਰਗ ਪੜਤ ਹੈ ਚੋਰੀ। ਮੋਰੀ ਦਾ ਭਾਵ ਕਹਿੰਦਾ ਕਮਜ਼ੋਰੀ, ਜਿਵੇਂ ਕਿਸੇ ਘੜੇ ਦੇ ਅੰਦਰ ਮੋਰੀ ਹੋ ਗਈ, ਉਹਦੀ ਕਮਜ਼ੋਰੀ ਹੈ, ਜਦ ਪਾਣੀ ਨਹੀਂ ਖਲੋਣ ਡਿਆ, ਪਾਣੀ ਭਰੀ ਜਾਣ ਡਿਆ, ਲੀਕ ਹੋਈ ਜਾਣ ਡਿਆ, ਜੀਰੀ ਜਾਣ ਡਿਆ, ਕਮਜ਼ੋਰੀ ਹੈ ਉਹਦੇ 'ਚ, ਘੜੇ 'ਚ ਪਾਣੀ ਨਹੀਂ ਖਲੋਣ ਡਿਆ। ਇੱਦਾਂ ਹੀ ਗੁਰੂ ਜੀ ਸਮਝਾਉਣ ਲੱਗਿਆ, ਗੁਰੂ ਜੀ ਕਹਿੰਦੇ ਲੱਗੇ ਆ ਕਿ ਆਪ ਜੀ ਦੇ ਅੰਦਰ ਵੀ ਇੱਕ ਮੋਰੀ ਹੈ, ਗੁਰ ਦਿਖਲਾਈ ਮੋਰੀ। ਇੱਥੇ ਗੁਰੂ ਨਹੀਂ ਆਇਆ, ਇੱਥੇ ਗੁਰ ਆਇਆ। ਸਾਡੇ ਅੰਦਰ ਜਿਹੜੀ ਕਮਜ਼ੋਰੀ ਆ ਨਾ ਸ਼ਬਦ ਦੇ ਨਾਂ ਟੇਕਣ ਦੀ, ਕਿੱਥੋਂ ਪਤਾ ਲੱਗਦਾ? ਆਪਾਂ ਗੁਰਬਾਣੀ ਰੋਜ਼ ਪੜ੍ਹੀ ਜਾਈਏ, ਸਮਝ ਨਹੀਂ ਲੱਗਣੀ ਸਾਡੇ ਤਾਂ ਕਮਜ਼ੋਰੀ ਹੈ, ਪਰ ਕਦੋਂ ਲੱਗੂਗੀ? ਜਦੋਂ ਨਾਮ ਟਿਕੂਗਾ ਨਾ ਅੰਦਰ, ਫਿਰ ਸਾਨੂੰ ਪਤਾ ਲੱਗਣਾ ਸਾਡੇ 'ਚ ਕਮਜ਼ੋਰੀ ਹੈ। ਗੁਰ ਲਿਖਿਆ, ਗੁਰ ਜੁਗਤੀ ਨੂੰ ਕਹਿੰਦੇ, ਟੈਕਨੀਕ ਨੂੰ, ਨਾਮ ਨੂੰ, ਸਿਮਰਨ ਨੂੰ। ਅਤੇ ਗੁਰੂ ਜੀ ਕਹਿਣ ਲੱਗੇ, ਗੁਰ ਦਖਲਾਈ ਮੋਰੀ, ਅਨੇ ਜਦੋਂ ਤੇਰੇ ਅੰਦਰ ਇਹ ਨਾਮ ਦੀ ਅਵਸਥਾ ਟਿਕੇਗੀ, ਫਿਰ ਤੈਨੂੰ ਆਪਣੀ ਕਮਜ਼ੋਰੀ ਦਾ ਪਤਾ ਲੱਗੇਗਾ। ਕਿਹੜੀ ਕਮਜ਼ੋਰੀ ਦਾ? ਵੀ ਮੈਂ ਨਾਮ ਸਿਮਰਨ ਕਰਦਾ ਅਤੇ ਆੜੇ ਗਿਆਨ ਇੰਦਰਿਆ ਨਾ, ਇਹ ਇੱਧਰ ਦੀ ਜੀ ਇਹ ਮੋਰੀ ਆ, ਇੱਧਰ ਦੀ ਜੀ ਉਹ ਨਾਮ ਸਿਮਰਨ ਦਾ ਪ੍ਰਭਾਵ ਬਾਹਰ ਚਲਿਆ ਜਾਂਦਾ, ਕਹਿੰਦਾ ਆਪਾਂ ਧਿਆਨ ਬਾਹਰ ਚਲਿਆ ਜਾਂਦਾ, ਅਤੇ ਟਿਕਾਅ ਬਣਦਾ ਹੀ ਨਹੀਂ। ਜਦੋਂ ਟਿਕਾਅ ਬਣਦਾ ਹੀ ਨਹੀਂ ਤਾਂ ਕਹਿਣ ਲੱਗੇ ਫਿਰ ਮੈਨੂੰ ਮਿਲਣਾ ਕੀ ਹੈ, ਹੈਂ ਲੱਭਣਾ ਮੈਨੂੰ ਕੀ ਹੈ? ਫਿਰ ਅੱਗੇ ਦੇਖੋ, ਪੜ੍ਹ ਕੇ ਦੇਖੋ ਉਹਨਾਂ ਨੇ ਕੀ ਲਿਖਿਆ। ਕਹਿੰਦੇ ਮੂੰਹ ਦਲੀਏ ਦਰਵਾਜ਼ੇ, ਬਾਜੀਏ ਲਿਖਣਾ ਹੱਦ ਬਾਜੇ, ਅੱਲਾ ਮੂੰਹ ਦਲੀਏ ਦਰਵਾਜ਼ੇ। ਕਹਿੰਦੇ ਮੈਂ ਦਰਵਾਜ਼ੇ ਬੰਦ ਕਰ ਲਏ ਸਾਰੇ। ਕਿਹੜੇ ਦਰਵਾਜ਼ੇ ਬੰਦ ਕਰ ਲਏ? ਕਹਿੰਦਾ ਇਹਨਾਂ ਗਿਆਨ ਇੰਦਰੀਆਂ ਦੇ ਜ਼ਰੀਏ ਮੇਰੇ ਅੰਦਰ ਇਹ ਭਾਵਨਾ ਜਾਗਦੀਆਂ ਸੀ, ਆਹ ਨਹੀਂ ਬਣਿਆ, ਉਹ ਨਹੀਂ ਬਣਿਆ। ਕਹਿੰਦਾ ਮੈਂ ਇਹ ਦਰਵਾਜ਼ੇ ਬੰਦ ਕੀਤੇ ਭੱਜ ਕੇ, ਵੀ ਇਹਨਾਂ ਦੇ ਜੀ ਆਉਣ ਡਿਆ ਸਭ ਕੁਛ। ਕਹਿੰਦੇ ਮੈਂ ਬੰਦ ਕਰ ਦਿੱਤੇ, ਬਾਜੀਏ ਲਿਆ ਹੱਦ ਬਾਜੇ। ਕਹਿੰਦੇ ਹੁਣ ਇੱਕ ਰਸ ਅੰਦਰ ਵਾਜਾ ਵੱਜਣ ਡਿਆ, ਹੁਣ ਇਕੱਲਾ ਨਾਮ ਨਾਲ ਧਿਆਨ ਆ, ਹੁਣ ਇਹਨਾਂ ਦੇ ਜ਼ਰੀਏ ਕੋਈ ਮੈਨੂੰ ਬਾਹਰੋਂ ਆਵਾਜ਼ ਨਹੀਂ ਆਉਂਦੀ। ਬੜੇ ਆਨੰਦਮਈ ਗੱਲ ਹੈ। ਫਿਰ ਗੁਰੂ ਜੀ ਆਪ ਜੀ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਇੱਦਾਂ ਕਰ, ਜਦੋਂ ਤੂੰ ਜੋਗੀ ਬਣ ਕੇ ਅਤੇ ਇਹਨਾਂ ਗਿਆਨ ਇੰਦਰੀਆਂ ਕੋਲੋਂ ਮੰਗਣ ਤੁਰ ਪਏਗਾ, ਆਪਣੇ ਅੰਦਰ ਹੀ ਦੇਖੋ। ਹੁਣ ਵੱਡੀ ਹੈਰਾਨਗੀ ਵਾਲੀ ਗੱਲ ਤਾਂ ਦੇਖੋ ਕਿਹੜੀ ਹੈ, ਵੀ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ ਵੀ ਇਹ ਨਹੀਂ ਵੀ ਤੂੰ ਸੰਸਾਰ ਦੇ ਉੱਤੇ ਪਿੰਡਾਂ ਪਿੰਡਾਂ ਜਾ ਕੇ ਘਰ ਘਰ ਜਾ ਕੇ ਬੂਹਾ ਖੜਕਾਉਂਦਾ ਫਿਰਦਾ, ਮੰਗਦਾ ਫਿਰਦਾ। ਕਹਿੰਦਾ ਕਦੇ ਆਪਣੇ ਦੇ ਅੰਦਰ ਦੇ ਬੂਹੇ ਖੜਕਾਏ? ਬੋਲ, ਆਪਣੇ ਅੰਦਰ ਦੇ ਬੂਹੇ ਖੜਕਾ, ਆਪਣੇ ਅੰਦਰ ਦੇ ਜਿੱਦਾਂ ਦੇਖੋ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵੀ ਤਾਂ ਗਿਆਨ ਇੰਦਰ ਹੀ ਹੈ। ਇਹ ਵੀ ਸੋਝੀ ਰੱਖਦੇ ਆ, ਸਾਨੂੰ ਸੋਝੀ ਦਿੰਦੇ ਆ। ਜਿਹੜਾ ਕਾਮ ਹੈ ਉਹ ਸਾਨੂੰ ਕਾਮਨਾ ਦੀ ਸੋਝੀ ਦਿੰਦਾ, ਸਾਡੇ ਅੰਦਰ ਕਾਮਨਾ ਪੈਦਾ ਹੋ ਜਾਂਦੀ। ਇਸੇ ਤਰ੍ਹਾਂ ਹੀ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿੰਦੇ ਪ੍ਰਾਣੀ ਇੱਦਾਂ ਕਰ ਵੀ ਇਹ ਜਿਹੜੇ ਆ ਨਾ, ਇਹਨਾਂ ਦੇ ਜ਼ਰੀਏ ਜਿਹੜੀਆਂ ਅੰਦਰੋਂ ਤੇਰੇ ਅੰਦਰ ਕੁਛ ਉੱਠਦਾ ਆ, ਝੂਠੀਆਂ ਮੰਗਾਂ ਉੱਠਦੀਆਂ, ਕਹਿੰਦੇ ਤੂੰ ਪਹਿਲਾਂ ਭੀਖ ਮੰਗੀ ਇਹਨਾਂ ਦੇ ਕੋਲੋਂ, ਇਹਨਾਂ ਨੂੰ ਖੜਕਾ ਹੰਬੂ, ਇਹਨਾਂ ਦੇ ਅੱਗੇ ਖਲੋ ਹਾਂ ਬੜਾ, ਹੈਂ ਵੀ ਯਾਰ ਤੁਸੀਂ ਮੰਨ ਜਾਓ, ਤੁਸੀਂ ਮੈਨੂੰ ਭੀਖ ਦਿਓ। ਕਾਹਦੀ? ਧਿਆਨ ਦੀ, ਮੇਰੀ ਗੱਲ ਸੁਣਨ ਦੀ। ਮੈਨੂੰ ਭੀਖ ਦਿਓ, ਮੇਰੀ ਖੱਪੜ 'ਚ ਪਾ ਦਿਓ, ਮੇਰੀ ਝੋਲੀ 'ਚ ਪਾ ਦਿਓ। ਜਿੱਦਣ ਇਹਨਾਂ ਨੇ ਤੇਰੀ ਝੋਲੀ 'ਚ ਦਾਤ ਪਾਤੀ, ਭੀਖ ਪਾਤੀ, ਤੇਰੀ ਭੀਖ ਕਾਹਦੀ ਪਾਉਣੀ ਇਹਨਾਂ ਨੇ? ਇਹਨਾਂ ਨੇ ਭੀਖ ਪਾਉਣੀ ਆ ਵੀ ਚੱਲ ਠੀਕ ਹੈ ਬਈ, ਹੁਣ ਅੱਜ ਤੋਂ ਬਾਅਦ 'ਚ ਅਸੀਂ ਤੈਨੂੰ ਤੰਗ ਨਹੀਂ ਕਰਦੇ, ਅੱਜ ਭੀਖ ਪਾ ਦੇਣੀ ਇਹਨਾਂ ਨੇ। ਜਿਵੇਂ ਬਾਣੀ 'ਚ ਪੰਕਤੀ ਆਉਂਦੀ ਹੈ, ਪੰਚ ਦੂਤ ਉਦ ਵੱਸ ਕੀਤੇ ਕਾਲ ਕੰਟਕ ਮਾਰਿਆ, ਇਹਨਾਂ ਨੇ ਵੱਸ 'ਚ ਕਰ ਲਿਆ। ਇਹ ਵੱਸ 'ਚ ਕਦੋਂ ਹੋਣੇ ਆ? ਵੱਸ 'ਚ ਸਾਡੇ ਉਦੋਂ ਹੋਣੇ ਆ ਜਦੋਂ ਅਸੀਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸਿਖਾਈ ਹੋਏ ਇਸ ਯੁਕਤੀ ਦੇ ਨਾਲ ਇਹਨਾਂ ਕੋਲੋਂ ਭੀਖ ਮੰਗਣ ਜਾਵਾਂਗੇ, ਹੈ ਨਾ। ਜਦੋਂ ਆਪਾਂ ਇਹਨਾਂ ਕੋਲੋਂ ਭੀਖ ਮੰਗਣ ਜਾਵਾਂਗੇ, ਇਹਨਾਂ ਕੋਲੋਂ ਆਪਾਂ ਕੁਛ ਮੰਗਾਂਗੇ, ਇਹਨਾਂ ਦੇ ਅੱਗੇ ਬੂਹੇ ਅੱਗੇ ਜਾ ਕੇ ਖਲੋਵਾਂਗੇ, ਇਹ ਸਾਨੂੰ ਫਿਰ ਭੀਖ ਦੇਣਗੇ। ਕਹਿੰਦਾ ਭਾਵੇ ਸਾਡੇ ਵੱਲ ਧਿਆਨ ਦੇਣਗੇ, ਹੈ ਨਾ। ਜਦੋਂ ਸਾਡੇ ਵੱਲ ਧਿਆਨ ਦੇਣਗੇ ਤਾਂ ਇਹਨਾਂ ਦੇ ਧਿਆਨ ਦੇਣ ਦੇ ਨਾਲ ਸਾਨੂੰ ਜਦੋਂ ਇਹਨਾਂ ਕੋਲ ਭੀਖ ਮਿਲਣੀ ਹੈ, ਉਹਦੇ ਮਿਲਣ ਦੇ ਨਾਲ ਸਾਡੀ ਇੱਕ ਗੱਲ ਬਣ ਜਾਣੀ ਹੈ ਸਾਨੂੰ। ਜਿਵੇਂ ਆਪਾਂ ਕਹਿੰਦੇ ਖੁਰਾਕ ਮਿਲ ਜਾਂਦੀ ਹੈ, ਕਿਸੇ ਕੋਲ ਭੀਖ ਮੰਗੀਏ ਖੁਰਾਕ ਮਿਲਦੀ ਹੈ, ਇਹਨਾਂ ਕੋਲ ਆਪਾਂ ਭੀਖ ਮੰਗਾਂਗੇ ਤਾਂ ਸਾਨੂੰ ਕੀ ਮਿਲੇਗਾ? ਜੋਗੀ ਤਾਂ ਨਾਮ ਪੱਲੇ ਪਾਈ। ਦੇਖੋ ਕਹਿੰਦਾ ਫਿਰ ਜੋਗੀ ਹੇ ਮਨ, ਫਿਰ ਤੂੰ ਨਾਮ ਪੱਲੇ ਪਾ ਲਏਗਾ। ਕਹਿੰਦਾ ਭਾਵ ਨਾਮ ਦੀ ਪ੍ਰਾਪਤੀ ਕਰ ਲਏਗਾ, ਨਾਮ ਤੇਰੇ ਅੰਦਰ ਟਿਕ ਜਾਏਗਾ। ਕਦੋਂ? ਜਦੋਂ ਤੂੰ ਇਹਨਾਂ ਕੋਲੋਂ ਭੀਖ ਮੰਗੇਗਾ, ਆਪਣੇ ਗਿਆਨ ਇੰਦਰੀਆਂ ਦੇ ਕੋਲੋਂ ਭੀਖ ਮੰਗੇਗਾ ਵੀ ਭਾਈ ਗੱਲ ਸੁਣੋ, ਬੂਹਾ ਖੋਲ੍ਹੋ ਅਤੇ ਕੁਛ ਨਾ ਕੁਛ ਦਿਓ ਮੈਨੂੰ। ਹੁਣ ਦੇਖਿਓ, ਜਦੋਂ ਆਪਾਂ ਕਿਤਾ ਬੂਹਾ ਖੜਕਾਉਂਦੇ ਹਾਂ ਭੀਖ ਮੰਗਣ ਲਈ, ਉਹ ਬਾਹਰ ਆਉਂਦਾ ਸਾਡੇ ਵੱਲ ਵੇਖਦਾ ਹੈ ਨਾ। ਜੇ ਤਾਂ ਕੁਛ ਦੇ ਦੇ ਤਾਂ ਆਪਾਂ ਕੀ ਕਹਿੰਦੇ ਹਾਂ? ਬੜਾ ਚੰਗੇ ਬੰਦੇ ਆ, ਦਾਨੀ ਸੱਜਣ ਨੇ। ਇੱਦਾਂ ਹੀ ਸਾਡੇ ਗਿਆਨ ਇੰਦਰੇ ਆ, ਜਦੋਂ ਅਸੀਂ ਇਹਨਾਂ ਕੋਲੋਂ ਭੀਖ ਮੰਗਾਂਗੇ, ਸਾਨੂੰ ਦੇ ਦੇਣ, ਕਹਿ ਦੇ ਦੇਣ, ਸਾਡੇ ਵੱਲ ਧਿਆਨ ਦੇ ਦੇਣ, ਤਾਂ ਅਸੀਂ ਕਹਿਣਾ ਇਹ ਗਿਆਨ ਇੰਦਰੇ ਵੀ ਬੜੇ ਚੰਗੇ ਆ, ਅਸੀਂ ਇਹਨਾਂ ਕੋਲੋਂ ਭੀਖ ਮੰਗਣੀ ਆ। ਕਾਹਦੀ? ਵੀ ਸਾਡੇ ਵੱਲ ਧਿਆਨ ਦੇਵੋ। ਕਹਿੰਦਾ ਭਾਵ ਧਿਆਨ ਕੀ ਆ? ਵੀ ਅਸੀਂ ਨਾਮ ਸਿਮਰਨ ਕਰਨ ਲੱਗੇ ਹਾਂ ਅਤੇ ਗਿਆਨ ਇੰਦਰੇ ਤੁਸੀਂ ਵੀ ਸਾਡੇ ਵੱਲ ਧਿਆਨ ਦਿਓ, ਤੁਸੀਂ ਸਾਨੂੰ ਹੁਣ ਡਿਸਟਰਬ ਨਾ ਕਰਿਓ, ਇਹ ਸਾਨੂੰ ਤੰਗ ਕਰਦੇ ਆ, ਹੈ ਨਾ। ਦੇਖੋ ਬੰਦਾ ਬੈਠਾ ਹੁੰਦਾ, ਸਵੇਰੇ ਉੱਠਿਆ ਅਤੇ ਆਪਣੀ ਸੁਰਤੀ ਜੋੜਨ ਲੱਗਾ, ਰੱਬ ਰੱਬ ਕਰਨ ਲੱਗਾ ਘੜੀ, ਹੈ ਨਾ, ਅਤੇ ਉਹ ਗਿਆਨ ਇੰਦਰੇ ਜ਼ੋਰ ਪਾਈ ਜਾਣ ਡੇ, ਕੀ ਕਹਿਣ ਡੇ ਅੰਦਰੋਂ, ਉਹ ਯਾਰ ਫਲਾਣਾ ਕੰਮ ਤਾਂ ਬਣਿਆ ਨਹੀਂ, ਤੂੰ ਬਹਿ ਗਿਆ, ਹੈ ਉਹ ਡੰਗਰਾਂ ਨੂੰ ਪੱਠੇ ਪਾਉਣ ਲਏ, ਤੂੰ ਬਹਿ ਗਿਆ। ਕਈ ਸੱਜਣ ਦੇਖਿਓ ਤੁਸੀਂ ਆਪ ਜੀ ਨੂੰ, ਕਈ ਵਾਰੀ ਮਿਲੇ ਗਏ ਇਹੋ ਜਿਹੇ ਸੱਜਣ। ਇੱਕ ਦਿਨ ਕੋਈ ਮਿਲਿਆ ਸੱਜਣ, ਤਾਂ ਉਹਨੂੰ ਪੁੱਛਿਆ ਬਈ ਸੀਗਾ ਵੀ ਕੀ ਗੱਲ ਹੋ ਗਈ? ਉਹ ਕਹਿੰਦਾ ਬਾਬਾ ਜੀ ਡੰਗਰਾਂ ਨੂੰ ਪੱਠੇ ਪਾਉਣੇ ਸੀਗੇ, ਭੁੱਖੇ ਥੋੜ੍ਹੀ ਮਾਰ ਦੇਣੇ ਸੀ। ਇਹਦਾ ਮਤਲਬ ਕੀ ਹੈ? कि उहदे मन की एक अवस्था बन गई है कि उहने इन्हां ज्ञान इंद्रियां दे कोलों भीख मंगी नहीं है ते इन्हां ने इहनूं भीख दित्ती नहीं है, ध्यान नहीं दिता। जो ध्यान देणगे उहदी गल बन जाणी। फिर देखो गुरु जी आप जी नूं की कहण लगे, कहिंदे जोगी आ तूं जिहड़ी वजाउंदा फिरदा ना बीन, इत किंगरी ध्यान ना लागे जोगी ना सच पल्ले पाए। अंधेरे तो बीन बजाता फिरदा ना जग के उत्ते, मूँह च पा के ट्यूनिंगा वक् कढ़दा फिरदा, इत किंगरी ध्यान ना लागे जोगी। कहिंदे बीना वजाउण दे नाल कदी अंदर ध्यान नहीं लगता सच। फिर की कहण लगे, ना सच पल्ले पाए। कहिंदा इह जो जोगी जिहड़ी बीन वजाउंदा फिरदा संसार तैनूं वेखदा फिरदा, जोगी कहिंदा फिरदा, कहिंदा इहनां बीना वजाउण दे नाल सच पल्ले च नहीं पैंदा, कहिंदा बस प्रकाश साडे अंदर नहीं हुंदा जिन्नियां मर्जी बजा ला तूं। हुण ध्यान देणा इत्थे पल्ले बनना। हुण कई सज्जन जिहड़े ने उह कई कर्मकांड, इत्थे कर्मकांड दा मतलब आ गया, जोगी दा मतलब कर्मकांड आ गया, कि तूं जिन्ने वी कर्मकांड करन रिहा ना इहनां कर्मकांडां दे नाल सच पल्ले च नहीं बनना। ਉਹ ਬੀਨ ਵਜਾਉਂਦਾ ਤਾਂ ਕਰਮ ਹੈ, ਕਰਮਕਾਂਡ ਹੀ ਹੈ, ਉਹਨੇ ਬੀਨ ਵਜਾਉਣੀ ਹੈ ਕਿਉਂਕਿ ਜੋਗੀ ਹੈ। ਉਹ ਬੀਨ ਵਜਾਊਗਾ ਤਾਂ ਉਹ ਇਕੱਠੇ ਹੋਣਗੇ, ਹੈ ਨਾ। ਉਹ ਬੀਨ ਵਜਾ ਕੇ ਲੋਕੀ ਆ ਜੋਗੀ ਆ ਗਿਆ, ਜੋਗੀ ਆ ਗਿਆ, ਜੋਗੀ। ਅਤੇ ਗੁਰੂ ਅਮਰਦਾਸ ਜੀ ਸਮਝਾਉਣ ਲੱਗੇ, ਕਹਿੰਦੇ ਗੱਲ ਸੁਣ ਵੀ ਇਹ ਜਿਹੜੀ ਤੂੰ ਬੀਨ ਵਜਾਉਂਦਾ ਫਿਰਦਾ ਜੱਗ ਇਕੱਠਾ ਹੁੰਦਾ ਹੈ ਪਰ ਅੰਦਰ ਪ੍ਰਕਾਸ਼ ਇਕੱਠਾ ਨਹੀਂ ਹੁੰਦਾ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਭਾਈ ਇਹਦੇ ਸੰਸਾਰੀ ਕਰਮਕਾਂਡ ਕਰਦਾ ਨਾ, ਇਹਨੂੰ ਸੰਸਾਰ ਵਾਲੇ ਵੇਖਦੇ ਆ ਪਰ ਪਰਮਾਤਮਾ ਤੇਰੇ ਵੱਲ ਕਦੀ ਨਹੀਂ ਵੇਖੇਗਾ। ਫਿਰ ਅੱਗੇ ਕੀ ਸਮਝਾਉਣ ਲੱਗੇ, ਕਹਿੰਦੇ ਇਤ ਕਿੰਗਰੀ ਸ਼ਾਂਤ ਨਾ ਆਵੇ ਜੋਗੀ, ਅਭਿਮਾਨ ਨਾ ਵਿੱਚੋਂ ਜਾਈ। ਕਹਿੰਦਾ ਆਲਾ ਤੂੰ ਬੀਨ ਵਜਾਉਂਦਾ ਨਾ, ਇਸ ਬੀਨ ਵਜਾਉਣ ਦੇ ਨਾਲ ਤੇਰੇ ਮਨ 'ਚ ਸ਼ਾਂਤੀ ਪੈਦਾ ਕਦੀ ਨਹੀਂ ਆਉਣੀ, ਹੋ ਸਕਦੀ। ਇਹਦਾ ਮਤਲਬ ਅਸੀਂ ਬਾਹਰੀ ਸੰਸਾਰ ਕਰਮਕਾਂਡ ਕਰਦੇ ਹਾਂ ਨਾ, ਇਹਨਾਂ ਕਰਮਕਾਂਡਾਂ ਨਾਲ ਸਾਡੇ ਮਨ 'ਚ ਸ਼ਾਂਤੀ ਪੈਦਾ ਨਹੀਂ ਹੋ ਸਕਦੀ, ਠੀਕ ਆ। ਕਈਆਂ ਦੇ ਦੇਖੋ ਨਾ, ਹੁਣ ਗੁਰਬਾਣੀ ਜੀ ਗੁਰੂ ਜੀ ਲਿਖਤਾ, ਲੋਕ ਜਾਣੇ ਆ ਗੀਤ ਹੈ ਤੋਂ ਬ੍ਰਹਮ ਵਿਚਾਰ, ਹੈ ਨਾ। ਆਪਾਂ ਕੀ ਸਮਝਿਆ, ਗੀਤ ਆ ਗਾ ਲਿਆ ਕੰਮ ਨਿਬੜ ਗਿਆ। ਕਈ ਸੱਜਣ ਇਸ ਤੱਕ ਟਿਕੇ ਆ ਅਜੇ ਵੀ, ਵੀ ਯਾਰ ਅਸੀਂ ਕੀ ਕਰਦਾ, ਆਉਂਦਾ ਯਾਰ ਕਿਹੜੀ ਗੱਲ ਕੀਤੀ ਯਾਰ, ਸਵੇਰੇ ਸ਼ਾਮ ਅਸੀਂ ਗੁਰੂ ਘਰ ਜਾਂਦੇ ਹਾਂ, ਬਾਣੀ ਗਾਉਂਦੇ ਹਾਂ, ਅਸੀਂ ਧਿਆਨ ਨਾਲ ਪੜ੍ਹਨਾ ਹੈ। ਗੁਰੂ ਜੀ ਤਾਂ ਆਪ ਨੂੰ ਸਮਝਾਉਣ ਡੇ ਨੇ, ਕਹਿਣ ਲੱਗੇ ਛੋੜ ਸਗਲ ਸਿਆਣਪਾਂ, ਕਹਿੰਦੇ ਆਪਣੇ ਮਨ ਦੀਆਂ ਸਾਰੀਆਂ ਸਿਆਣਪਾਂ ਛੱਡ ਦੇ, ਠੀਕ ਹੈ। ਕਿਸ ਤਰ੍ਹਾਂ ਸਾਡੇ ਮਨ 'ਚ ਸਿਆਣਪ ਕੀ ਹੈ, ਸਾਡੇ ਮਨ 'ਚ ਨਾ ਸਿਆਣਪ ਪਿਆ ਵੀ ਜੇ ਮੈਂ ਪਾਠ ਕਰਨ ਡਿਆ ਤਾਂ ਮੇਰਾ ਕੋਈ ਸੰਸਾਰੀ ਕੰਮ ਹੀ ਨਹੀਂ ਬਣਿਆ ਅਤੇ ਪਾਠ ਕਰਨ ਦਾ ਕੀ ਫਾਇਦਾ। ਜੇ ਮੈਂ ਗੁਰੂ ਘਰ ਮੱਥਾ ਟੇਕਣ ਰੋਜ਼ ਜਾਂਦਾ ਤਾਂ ਫਿਰ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਕੀ ਲਾਭ ਹੈ ਗੁਰੂ ਘਰ ਜਾਣ ਦਾ ਰੋਜ਼ ਦਿਹਾੜੀ। ਉਹ ਗੁਰੂ ਪਿਆਰੀ ਸਾਧ ਸਿੰਘ ਜੀਓ, ਜਿੰਨਾ ਚਿਰ ਤੁਹਾਡੇ ਮਨ ਵਿੱਚ ਇਹ ਚੀਜ਼ ਪੈਦਾ ਨਹੀਂ ਹੋਈ ਕਿ ਮੈਂ ਗੁਰੂ ਘਰ ਰੋਜ਼ ਜਾਂਦਾ ਤਾਂ ਕੀ ਲੈਣ ਜਾਂਦਾ, ਸੰਸਾਰੀ ਦਾਤ ਲੈਣ ਨਾ ਜਾਓ, ਜਿੰਨਾ ਚਿਰ ਸੰਸਾਰੀ ਦਾਤ ਲੈਣ ਜਾਓਗੇ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਜਾਓ ਰੋਜ਼ ਮੱਥੇ ਟੇਕ ਕੇ ਆਇਓ, ਸਾਰੀ ਉਮਰ ਮੱਥੇ ਟੇਕਦੇ ਰਹੋ, ਸੋਝੀ ਨਹੀਂ ਆਉਣੀ। ਜਿੱਦਣ ਤੁਹਾਡੇ ਮਨ 'ਚ ਆ ਕੇ ਕਿਸੇ ਨੇ ਪੁੱਛਿਆ ਗੁਰੂ ਘਰ ਕੀ ਲੈਣ ਜਾਂਦੇ ਹੋ, ਬਈ ਧਿਆਨ ਦੇਣਾ। ਇੱਕ ਸੱਜਣ ਕਹਿ ਰਿਹਾ, ਕਹਿੰਦਾ ਗੁਰੂ ਘਰ ਕੀ ਲੈਣ ਜਾਂਦੇ ਹੋ, ਉਹ ਕਹਿੰਦਾ ਜੀ ਗੁਰੂ ਘਰ ਕੀ ਲੈਣ ਚਾਹੀਦਾ, ਤੁਹਾਨੂੰ ਨਹੀਂ ਪਤਾ ਕੀ ਲੈਣਾ ਚਾਹੀਦਾ। ਕਹਿੰਦਾ ਜੀ ਇੰਨੇ ਦੁਖੀ ਹੈਗੇ ਆ, ਮੱਥਾ ਟੇਕਣ ਚਾਹੀਦਾ ਵੀ ਕਿਤੇ ਸਾਡੇ ਘਰ ਸੁੱਖ ਖਿੰਡ ਜਾਣ। ਦੂਜੇ ਨੂੰ ਪੁੱਛਿਆ, ਦੂਜੇ ਨੇ ਵੀ ਇਹੀ ਗੱਲ, ਤੀਜੇ ਨੂੰ ਪੁੱਛਿਆ, ਤੀਜੇ ਨੇ ਵੀ ਇਹੀ ਗੱਲ, ਪਰ ਇੱਕ ਰੱਬ ਦਾ ਪਿਆਰਾ ਸੀ। ਹੁਣ ਦੇਖੋ ਕੀ ਕਹਿਤਾ, ਕਹਿੰਦਾ ਮੈਨੂੰ ਨਹੀਂ ਪੁੱਛਿਆ ਖਾਲਸਾ ਜੀ ਤੁਸੀਂ ਗੁਰੂ ਘਰ ਕੀ ਲੈਣ ਜਾਂਦੇ ਹੋ, ਕਹਿੰਦਾ ਚੱਲ ਤੂੰ ਵੀ ਦੱਸ ਲਾ ਭਰਾਵਾ, ਇਹਨਾਂ ਨੇ ਵੀ ਚੰਦ ਚਾੜਦਾ ਤੂੰ ਵੀ ਚੰਦ ਚਾੜ ਦੇ। ਕਹਿੰਦਾ ਪਹਿਲਾਂ ਤਾਂ ਦੱਸ ਵੀ ਤੂੰ ਕੀ ਲੈਣ ਜਾ, ਸਾਨੂੰ ਪੁੱਛਣ ਡਿਆ ਤਾਂ ਉਹਨੇ ਵੀ ਉਹੀ ਗੱਲ ਕਹੀ ਕਿ ਜੋ ਇਹ ਤਿੰਨੇ ਜਣੇ ਲੈਣ ਜਾਂਦੇ ਉਹੀ ਮੈਂ ਲੈਣ ਜਾਂਦਾ, ਪਰ ਅਜੇ ਗੱਲ ਨਹੀਂ ਬਣੀ। ਅਤੇ ਧਿਆਨ ਦੇਣਾ, ਉਹ ਸਿੰਘ ਕੀ ਕਹਿੰਦਾ, ਕਹਿੰਦਾ ਮੈਂ ਗੁਰੂ ਘਰੋਂ ਗੁਰ ਲੈਣ ਜਾਂਦਾ। ਆਹਾ, ਦੇਖੋ ਫਰਕ ਪੈ ਗਿਆ, ਮੈਂ ਗੁਰੂ ਘਰੋਂ ਗੁਰ ਲੈਣ ਜਾਂਦਾ ਹੈ, ਕਿਉਂਕਿ ਗੱਲ ਸੱਚ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰ ਲੈਣ ਆਏ ਹਾਂ, ਅਸੀਂ ਕੌਣ ਬਣ ਕੇ ਆਏ, ਅਸੀਂ ਗੁਰਸਿੱਖ ਬਣ ਕੇ ਆਏ ਹਾਂ। ਗੁਰੂ ਚਰਨਾਂ 'ਚ ਕੀ ਹੋਣਾ, ਗੁਰਸਿੱਖ ਬਣ ਕੇ ਆਏ ਹਾਂ। ਕੀ ਸਿੱਖਣ ਆਏ ਹਾਂ, ਗੁਰ ਸਿੱਖਣ ਆਏ ਹਾਂ, ਜੁਗਤੀ ਸਿੱਖਣ ਆਏ ਹਾਂ, ਟੈਕਨੀਕ ਸਿੱਖਣ ਆਏ ਹਾਂ ਕਿ ਹੇ ਗੁਰੂ ਜੀ ਕਰੋ ਕਿਰਪਾ, ਆ ਜਿਹਦੀ ਤੁਸੀਂ ਗੱਲ ਕਰਦੇ ਫਿਰਦੇ ਹੋ, ਤੁਸੀਂ ਲੱਭ ਲਿਆ ਅਤੇ ਸਾਡੇ 'ਤੇ ਕਿਰਪਾ ਕਰ ਦਿਓ ਵੀ ਕਿਹੜੀ ਜੁਗਤੀ ਆ, ਕਿਹੜਾ ਤਰੀਕਾ ਆ, ਉਹ ਸਾਨੂੰ ਵੀ ਸਿਖਾ ਦਿਓ, ਕਿਤੇ ਅਸੀਂ ਵੀ ਆਪਣੇ ਤੋਂ ਲੱਭ ਲਈਏ। ਲਓ ਜੀ ਜਦੋਂ ਉਹਨੇ ਦੱਸਿਆ ਸੀ ਗੁਰ ਲੈਣ ਜਾਂਦੇ ਹਾਂ, ਉਹ ਚਾਰੇ ਜਣੇ ਚੁੱਪ ਕਰਕੇ ਖਲੋ ਗਏ। ਕਹਿੰਦੇ ਸਾਡੇ ਤਾਂ ਕਦੀ ਦਿਮਾਗ 'ਚ ਨਹੀਂ ਆਇਆ ਵੀ ਤੂੰ ਐਡੀ ਵੱਡੀ ਗੱਲ ਕਹਿ ਦੇਂਗਾ, ਗੱਲ ਸੱਚ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਗੁਰ ਲੈਣ ਜਾਂਦੇ ਹਾਂ, ਟੈਕਨੀਕ ਲੈਣ ਜਾਂਦੇ ਹਾਂ, ਸ਼ਬਦ ਦੀ ਦਾਤ ਲੈਣ ਜਾਂਦੇ ਹਾਂ, ਹੈ ਨਾ। ਉਹ ਜਦੋਂ ਕਹਿਣ ਲੱਗਾ, ਕਹਿੰਦਾ ਫਿਰ ਕਹਿੰਦਾ ਤਾਂ ਹੀ ਤਾਂ ਗੁਰਸਿੱਖ ਆ, ਗੁਰਸਿੱਖ ਦਾ ਮਤਲਬ ਕੀ ਹੈ, ਗੁਰਜੁਗਤੀ ਸਿੱਖ ਸਿੱਖਣ ਵਾਲਾ, ਕਹਿੰਦਾ ਅਸੀਂ ਗੁਰ ਸਿੱਖਣ ਜਾਂਦੇ ਹਾਂ। ਉਹ ਚੀਜ਼ਾਂ ਜਦੋਂ ਮਨ ਦੀ ਅਵਸਥਾ ਬਣ ਗਈ ਅਤੇ ਸਾਡੇ ਅੰਦਰ ਸਾਨੂੰ ਗੁਰਬਾਣੀ ਸੋਝੀ ਆਉਣ ਲੱਗ ਪੈਣੀ, ਜਾਂ ਜਿੱਦਾਂ ਤੁਹਾਡੇ ਮਨ 'ਚ ਡਿੱਗ ਗਿਆ ਨਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਗੁਰ ਸਿੱਖਣ ਜਾਂਦੇ ਹਾਂ, ਜਾਂ ਤੁਸੀਂ ਤਬਦੀਲੀ ਦੇਖ ਲਿਓ, ਜਾਂ ਤੁਸੀਂ ਅੱਜ ਹੀ ਧਾਰ ਕੇ ਦੇਖਿਓ, ਅੱਜ ਆਪਣੇ ਮਨ 'ਚ ਨਾ ਧਾਰ ਲਿਓ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਗੁਰ ਸਿੱਖਣ ਜਾਂਦੇ ਹਾਂ, ਅਤੇ ਜਾਓ ਤੁਸੀਂ ਘਰ ਤੱਕ ਇਹੀ ਚੀਜ਼ ਸੋਚਦੇ ਜਾਇਓ, ਰਾਤ ਸੁੱਤਿਆਂ ਪਿਆ ਫਿਰ ਯਾਦ ਕਰਿਓ, ਹਫ਼ਤਾ ਇੱਕ ਦੇ ਦਿਓ ਸਿਰਫ, ਇੱਕ ਹਫ਼ਤੇ ਅੰਦਰ ਆਪ ਆਪਣੇ ਅੰਦਰ ਤਬਦੀਲੀ ਦੇਖ ਲਿਓ। ਕਿਸ ਤਰ੍ਹਾਂ ਤੁਸੀਂ ਆਪ ਹਫ਼ਤੇ ਬਾਅਦ ਕਹੋਗੇ ਵੀ ਯਾਰ ਇਹੀ ਗੁਰੂ ਗ੍ਰੰਥ ਸਾਹਿਬ ਹੈ, ਮੈਨੂੰ ਸਮਝ ਆਉਂਦੀ ਨਹੀਂ ਸੀ, ਉਹੀ ਗੁਰੂ ਗ੍ਰੰਥ ਸਾਹਿਬ ਮੈਨੂੰ ਆਪੇ ਸਮਝ ਲੱਗਣ ਲੱਗ ਪਈ ਹੈ। ਕਿਹੜੀ ਗੱਲੋਂ? ਕਿਉਂਕਿ ਮੈਨੂੰ ਪਤਾ ਆਉਣ ਲੱਗਾ ਵੀ ਮੈਂ ਗੁਰ ਸਿੱਖਣ ਜਾਂਦਾ, ਸੋਝੇ ਆਉਣ ਲੱਗ ਪੈਣੇ। ਪਤਾ ਕੀ ਹੈ, ਇਹ ਐਸਾ ਪ੍ਰਕਾਸ਼ ਆ, ਇਹ ਐਸਾ ਪ੍ਰਕਾਸ਼ ਆ, ਇਹ ਹਰ ਕਿਸੇ ਦੇ ਅੰਦਰ ਆਪੇ ਪ੍ਰਕਾਸ਼ਿਤ ਹੋ ਜਾਂਦਾ, ਐਸਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ। ਪਰ ਕਿਹਦੇ ਅੰਦਰ ਹੋਇਆ? ਲਿਖਿਆ ਨਹੀਂ ਗੁਰੂ ਜੀ ਨੇ? ਆਂਦਾ ਵੀ ਜਿੰਨੇ ਜਗ੍ਹਾ ਦਿੱਤੀ ਉੱਥੇ ਜਾ ਕੇ ਘਰ ਕਰ ਲਿਆ। ਅਤੇ ਜਗ੍ਹਾ ਦਿੱਤੀ ਕਿਹਨੇ? ਜਗ੍ਹਾ ਵਿਚਾਰ ਦਿੰਦੇ ਆ, ਵਿਚਾਰ, ਠੀਕ ਹੈ। ਜਿਵੇਂ ਆਪਾਂ ਪੜ੍ਹਦੇ ਹਾਂ, ਬਾਣੀ ਤਾਂ ਗਾਵੋ ਗੁਰੂ ਗੇਰੀ, ਬਾਣੀਆਂ ਸਿਰ ਬਾਣੀ, ਧਿਆਨ ਦਈਓ ਹੁਣ ਜ਼ਰਾ। ਗੁਰੂ ਜੀ ਕਹਿੰਦੇ ਬਾਣੀ ਤਾਂ ਗਾਵੋ ਗੁਰੂ ਗੇਰੀ, ਕਹਿੰਦੇ ਬਾਣੀ, ਕਹਿੰਦੇ ਬਾਣੀ ਕਿਹਨੂੰ ਕਹਿੰਦੇ? ਬਾਣੀ ਪ੍ਰਕਾਸ਼ ਨੂੰ ਕਹਿੰਦੇ, ਬਾਣੀ ਵਿਚਾਰ ਨੂੰ ਕਹਿੰਦੇ। ਇਹ ਹੁਣ ਬਾਣੀ ਹੈ, ਇਹ ਵਿਚਾਰ ਆ, ਲੋਕ ਜਾਣੇ ਆ ਗੀਤ ਹੈ ਤੋ ਬ੍ਰਹਮ ਵਿਚਾਰ, ਫਿਰ ਇਹਨੂੰ ਬਾਣੀ ਕਹਿ ਰਹੇ, ਬਾਣੀ ਵਿਚਾਰ ਨੂੰ ਕਹਿੰਦੇ ਆ। ਕਹਿੰਦੇ ਬਾਣੀ ਤਾਂ ਗਾਓ ਗੁਰੂ ਕੇਰੀ, ਆਪਾਂ ਕੀ ਕਹਿਤਾ? ਆਂਦਾ ਗੁਰੂ ਦੀ ਬਾਣੀ ਗਾਓ, ਗੁਰੂ ਵਾਸਤੇ ਬਾਣੀ ਗਾਓ, ਗੁਰੂ ਵਾਸਤੇ ਨਹੀਂ। ਗੁਰੂ ਕਿਹਨੂੰ ਕਹਿੰਦੇ? ਗੁਰੂ ਪ੍ਰਕਾਸ਼ ਨੂੰ ਕਹਿੰਦੇ, ਗੁਰੂ ਪ੍ਰਕਾਸ਼ ਨੂੰ ਕਹਿੰਦੇ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ ਬਾਣੀ ਤਾਂ ਗਾਓ, ਕਹਿੰਦੇ ਵਿਚਾਰ ਕਰੋ, ਕਦ ਲਈ ਕਰੋ? ਆਪਣੇ ਅੰਦਰ ਪ੍ਰਕਾਸ਼ ਹੋਣ ਲਈ ਕਰੋ, ਗੁਰੂ ਕੇਰੀ ਪ੍ਰਕਾਸ਼ ਵਾਸਤੇ ਕਰੋ, ਠੀਕ ਹੈ ਨੀ? ਫਿਰ ਕਹਿੰਦੇ ਬਾਣੀਆਂ ਸਿਰ ਬਾਣੀ, ਕਹਿੰਦੇ ਜਿਹੜੇ ਵਿਚਾਰ ਆ ਨਾ ਸੰਸਾਰ 'ਤੇ, ਵਿਚਾਰ ਬੜੇ ਨੇ ਪਰ ਉਹਨਾਂ ਸਾਰਿਆਂ ਵਿਚਾਰਾਂ ਨਾਲੋਂ ਇਹ ਵਿਚਾਰ ਸ੍ਰੇਸ਼ਟ ਆ। ਬਾਣੀਆਂ ਸਿਰ, ਸਿਰ ਦਾ ਭਾਵ ਸ੍ਰੇਸ਼ਟ, ਉੱਚੀ। ਕਹਿੰਦੇ ਇਹ ਉੱਚੀ ਸੁੱਚੀ ਵਿਚਾਰ ਆ, ਕਿਹੜੀ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਇਹ ਉੱਚੀ ਸੁੱਚੀ ਵਿਚਾਰ ਆ, ਇਸ ਕਰਕੇ ਇਹ ਵਿਚਾਰ ਨੂੰ ਵਿਚਾਰੋ। ਕਦ ਲਈ ਵਿਚਾਰੋ? ਆਪਣੇ ਅੰਦਰ ਪ੍ਰਕਾਸ਼ ਲਈ ਵਿਚਾਰੋ, ਗੁਰੂ ਕੇਰੀ, ਗੁਰੂ ਪ੍ਰਕਾਸ਼ ਨੂੰ ਕਹਿੰਦੇ, ਹੈ ਨਾ। ਆਪਾਂ ਕੀ ਕਰ ਬੈਠੇ? ਆਪਾਂ ਉਸ ਗੁਰੂ ਅੱਖਰ ਨੂੰ ਪ੍ਰਕਾਸ਼ ਲਈ ਨਹੀਂ ਵਰਤਿਆ। ਆਪਾਂ ਗੁਰੂ ਅੱਖਰ ਕਹਿ ਕੇ ਅਤੇ ਗੁਰੂ ਤੱਕ ਹੀ ਸੀਮਤ ਰਹਿਣ ਦਿੱਤਾ। ਸੋ ਧਿਆਨ ਦੇਣਾ ਹੈ, ਗੁਰਬਾਣੀ ਜਿਹੜੀ ਹੈ ਬਹੁਤ ਡੂੰਘੀ ਹੈ। ਜਿਵੇਂ ਆਪ ਜੀ ਨੇ ਪੰਕਤੀ ਪੜ੍ਹੀ, ਛੋਟੀ ਜਿਹੀ ਪੰਕਤੀ ਆਪ ਜੀ ਨੂੰ ਕਹਿ ਕੇ ਸਮਾਪਤੀ ਕਰਾਂ, ਟਾਈਮ ਹੋ ਗਿਆ। ਜਿਵੇਂ ਪੜ੍ਹੀ ਹੈ, ਧੰਨ ਧੰਨ ਕੁੱਲ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਹੁਣ ਧਿਆਨ ਦੇਣਾ ਇੱਥੇ, ਧੰਨ ਧੰਨ ਪਿਤਾ, ਅਸੀਂ ਕਹਿੰਦੇ ਗੁਰੂ ਦੇ ਪਿਤਾ ਜੀ ਧੰਨ ਸਨ, ਧੰਨ ਉਹ ਕੁੱਲ ਸੀ, ਧੰਨ ਉਹ ਮਾਂ ਸੀ ਜਿਹਨੇ ਗੁਰੂ ਨੂੰ ਜਨਮ ਦਿੱਤਾ। ਬਈ ਕਿਹੜੇ ਗੁਰੂ ਨੂੰ? ਗੁਰੂ ਗ੍ਰੰਥ ਸਾਹਿਬ ਤੇ ਪ੍ਰਕਾਸ਼ ਆ, ਗੁਰੂ ਤੇ ਗੁਰੂ ਗ੍ਰੰਥ ਸਾਹਿਬ ਜੀ, ਹੈ ਨਾ। ਆਓ ਫਿਰ ਧਿਆਨ ਦਈਏ, ਧੰਨ ਧੰਨ ਪਿਤਾ, ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋ, ਪਿਤਾ ਕਿਹਨੂੰ ਕਹਿੰਦੇ ਆ? ਮਾਤਾ ਮਤ, ਪਿਤਾ ਸੰਤੋਖ। ਕਹਿੰਦੇ ਧੰਨ ਧੰਨ ਪਿਤਾ, ਕਹਿੰਦੇ ਉਹ ਆਤਮਾ ਧੰਤਾ ਦੇ ਯੋਗ ਹੋ ਜਾਂਦੀ ਹੈ ਜਦੋਂ ਉਸ ਆਤਮਾ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ। ਧੰਨ ਧੰਨ ਪਿਤਾ ਹੋ ਗਿਆ, ਧੰਨ ਧੰਨ ਕੁੱਲ, ਕੁੱਲ ਕਿਹਨੂੰ ਕਹਿੰਦੇ? ਆਤਮਾ ਨੂੰ। ਜੇ ਆਤਮਾ ਅੰਦਰ ਹੈਗੀ ਤਾਂ ਕੁੱਲ ਆ, ਜੇ ਅੰਦਰ ਆਤਮਾ ਹੀ ਹੈ ਨਹੀਂ ਤਾਂ ਕੁੱਲ ਕਿਸੇ ਦੀ ਨਹੀਂ ਹੈ, ਠੀਕ ਹੈ। ਕਿਵੇਂ? ਕਿਸੇ ਔਰਤ ਦੇ ਘਰ ਬੱਚਾ ਹੋਣ ਵਾਲਾ ਸੀ, ਠੀਕ ਹੈ ਬਈ, ਅਤੇ ਉਹ 2 ਕੁ ਮਹੀਨੇ ਬਾਕੀ ਸਨ ਅਤੇ ਉਹਦੀ ਡੈਥ ਹੋ ਗਈ, ਬੱਚਾ ਵੀ ਮਰ ਗਿਆ। ਉਹ ਕੋਈ ਅਫਸੋਸ ਕਰਨ ਲੱਗਾ, ਕਹਿੰਦਾ ਜੀ ਤੁਹਾਡੀ ਘਰ ਦੀ ਡੈਥ ਹੋ ਗਈ? ਕਹਿੰਦੇ ਹਾਂਜੀ। ਚਲੋ, ਕਹਿੰਦਾ ਕੋਈ ਨਹੀਂ, ਬੱਚਾ ਤਾਂ ਕਹਿੰਦਾ ਜਦੋਂ ਜਨਮ ਦੇਣ ਵਾਲੀ ਰਹੀ, ਬੱਚਾ ਕਿੱਥੋਂ ਰਹਿ ਜੂਗਾ? ਇੱਦਾਂ ਮਤਲਬ ਜਨਮ ਦੇਣ ਵਾਲੀ ਕੌਣ ਆ? ਆਤਮਾ, ਆਤਮਾ ਸਾਡੀ ਖੋਲਿਆ, ਠੀਕ ਹੈ ਨਹੀਂ। ਧਿਆਨ ਦੇਣਾ, ਹੁਣ ਜੇ ਆਪਾਂ ਕਹਿੰਦੇ ਨਾਨਕ ਹੋਏ ਨਿਹਾਲ ਤਾਂ ਸਭ ਕੁੱਲ ਤਾਰ ਸੀ, ਜੇ ਹੁਣ ਪਰਮਾਤਮਾ ਨਿਹਾਲ ਹੋ ਜਾਵੇ ਤਾਂ ਤੁਹਾਡੇ ਚਾਚੇ ਤਾਏ ਭੂਆ ਫੁੱਫੜ ਸਾਰੇ ਤਰ ਜਾਣਗੇ, ਅਤੇ ਫਿਰ ਤਾਂ ਕਿਹਨੂੰ ਭਗਤੀ ਦੀ ਲੋੜ ਹੀ ਨਹੀਂ ਹੈ। ਜਿਹਦੇ 4 ਬੱਚੇ ਨੇ ਉਹ ਇੱਕ ਨੂੰ ਕਹੂਗਾ ਤੂੰ ਭਗਤੀ ਗੱਲ ਆ ਹੀ, ਸਾਰੇ ਤਰ ਜਾਂਗੇ, ਸੋਚਣਾ ਨਹੀਂ ਕਰਾਂ ਨਾ ਫਿਰ। ਸੋ ਧਿਆਨ ਦੇਣਾ, ਧੰਨ ਧੰਨ ਸੋ ਜਨਨੀ, ਧਿਆਨ ਦੇਣਾ ਅੱਗੇ, ਪਹਿਲਾਂ ਜਨਨੀ ਆਇਆ, ਅੱਗੇ ਕੀ ਆਇਆ? ਜਿਹਨੇ ਗੁਰੂ ਜਣਿਆ ਮਾਏ, ਹੁਣ ਜਨਨੀ ਵੀ ਮਾਂ ਆ ਅਤੇ ਮਾਏ ਵੀ ਮਾਂ ਆ, ਨਹੀਂ। ਧਿਆਨ ਦੇਣਾ, ਕਹਿੰਦੇ ਧੰਨ ਧੰਨ ਸੋ ਜਨਨੀ, ਜਨਨੀ ਕੌਣ ਆ? ਆਤਮਾ। ਆਪਾਂ ਸਰੀਰ ਦੀ ਗੱਲ ਕਰ ਬੈਠੇ, ਕਹਿੰਦੇ ਧੰਨ ਉਹ ਜਨਨੀ ਉਹ ਮਾਂ ਜਿਹਨੇ ਗੁਰੂ ਨੂੰ ਜਨਮ ਦਿੱਤਾ, ਨਹੀਂ। ਕਹਿੰਦੇ ਧੰਨ ਧੰਨ ਉਹ ਆਤਮਾ, ਜਨਨੀ ਦਾ ਭਾਵ ਆਤਮਾ, ਜਿਸ ਆਤਮਾ ਨੇ ਆਪਣੇ ਅੰਦਰ ਗੁਰੂ ਜਣਿਆ, ਪ੍ਰਕਾਸ਼ ਨੂੰ ਜਨਮ ਦਿੱਤਾ ਹੈ, ਆਪਣੇ ਅੰਦਰ ਪ੍ਰਕਾਸ਼ ਨੂੰ ਜਨਮ ਦਿੱਤਾ। ਕਿੱਥੇ ਦਿੱਤਾ? ਮਾਏ, ਮਾਏ ਕਿਹਨੂੰ ਕਹਿੰਦੇ? ਮਾਇਆ, ਸਿਸ਼ਟੀ। ਕਹਿੰਦੇ ਉਹ ਆਤਮਾ ਧੰਨ ਆ ਜਿਹਨੇ ਇਸ ਮਾਇਆ ਦੇ ਬੰਧਨ ਵਿੱਚ ਬੱਝੀ ਹੋਈ ਨੇ ਵੀ ਸੰਸਾਰ 'ਚ ਰਹਿੰਦਿਆਂ ਹੋਇਆਂ ਵੀ ਉਸ ਪ੍ਰਕਾਸ਼ਨਾ ਨੂੰ ਪ੍ਰਕਾਸ਼ ਨੂੰ ਜਨਮ ਦਿੱਤਾ ਹੈ, ਉਹ ਆਤਮਾ ਧੰਨਤਾ ਦੇ ਯੋਗ ਆ। ਅਸੀਂ ਗੌਰ ਨਹੀਂ ਕੀਤੀ, ਸੋ ਵਿਚਾਰ ਕਰਨੀ ਹੈ। ਮੇਰੇ ਭਾਗੇ ਹੋ ਮਾਲਕ ਚੜ੍ਹਦੀਆਂ ਗੱਲਾਂ ਕਰੇ। ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।